ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹੱਲਾ ਪਹਿਲਾ ਘਰ ਪਹਿਲਾ ਚੌਪਦੇ ਇੱਕ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜੀਉ ਡਰਤ ਹੈ ਆਪਣਾ ਕੈਸੇ ਕਰੀ ਪੁਕਾਰ ਦੁਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ ਜੀਉ ਡਰਤ ਹੈ ਆਪਣਾ ਕੈਸੇ ਕਰੀ ਪੁਕਾਰ ਦੁਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ ਰਹਾਉ ਆਨ ਦਿਨ ਸਾਹਿਬ ਸੇਵਿਆ ਅੰਤ ਛੁਡਾਏ ਸੋਏ ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ ਦਿਆਲ ਤੇਰਾ ਨਾਮ ਤੇਰਾ ਸਾਦੇ ਕੁਰਬਾਨ ਸਰਬੰ ਸਾਚਾ ਏਕ ਹੈ ਦੂਜਾ ਨਾਹੀ ਕੋਏ ਤਾ ਕੀ ਸੇਵਾ ਸੋ ਕਰੇ ਜਿਆ ਕੋ ਨਦਰ ਕਰੇ ਤੁਧ ਬਾਜ ਪਿਆਰੇ ਕੇਵ ਰਹਾ ਸਾਵ ਬਿਆਈ ਜਿਤ ਨਾਮ ਤੇਰੇ ਲਾਗ ਰਹਾ ਦੂਜਾ ਨਾਹੀ ਕੋਏ ਜਿਸ ਆਗੈ ਪਿਆਰ ਜਾਏ ਕਹਾ ਰਹਾਉ ਸੇਵੀ ਸਾਹਿਬ ਆਪਣਾ ਅਵਰ ਨਾ ਜਾਚੋ ਨਾਨਕ ਤਾ ਕਾ ਦਾਸ ਹੈ ਬਿੰਦ ਬਿੰਦ ਝੁਕ ਝੁਕ ਹੋਏ ਸਾਹਿਬ ਤੇਰੇ ਨਾਮ ਉਪਹੋ ਬਿੰਦ ਬਿੰਦ ਝੁਕ ਝੁਕ ਹੋਏ ਸਾਹਿਬ ਤੇਰੇ ਨਾਮ ਉਪਹੋ ਬਿੰਦ ਬਿੰਦ ਝੁਕ ਝੁਕ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਗੁਰੂ ਦੁਆਰਾ ਮੰਜੀ ਜੀ ਸਾਹਿਬ ਦੀਵਾਨ ਅਸਥਾਨ ਵਿਖੇ ਆਪ ਜੀ ਹਾਜ਼ਰੀ ਭਰ ਰਹੇ ਹੋ। ਅੱਜ ਅੰਮ੍ਰਿਤ ਵੇਲੇ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਜੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅੰਮ੍ਰਿਤ ਸ਼ਬਦ ਪੂਰੀ ਮਾਨਵਤਾ ਨੂੰ ਹੁਕਮ ਰੂਪ ਵਿੱਚ ਬਖਸ਼ਿਸ਼ ਕੀਤਾ ਹੈ, ਜਿਸ ਦੀ ਵਿਚਾਰ ਆਪਾਂ ਕਰਨੀ ਇਸ ਅੰਮ੍ਰਿਤ ਸ਼ਬਦ ਦਾ ਪਾਠ ਆਪ ਜੀ ਨੇ ਹੁਣ ਫਿਰ ਦੁਬਾਰਾ ਸਰਵਨ ਕੀਤਾ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਬਚਨ ਨੇ, ਹਜ਼ੂਰ ਨੇ ਇਸ ਵਿੱਚ ਆਪਣੇ ਅੰਦਰ ਦੀ ਵੇਦਨਾ ਨੇ ਤੇ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਜੀ ਪ੍ਰਭੂ ਜੀ ਉਹਨਾਂ ਦੇ ਸਨਮੁਖ ਬੇਨਤੀ ਰੂਪ ਵੀ ਬਚਨ ਕਹੇ ਨੇ। ਆਓ ਆਪ ਜਿਤਨੇ ਸਤਿਗੁਰੂ ਜੀ ਦੇ ਇਸ ਪਾਵਨ ਦਰਬਾਰ ਵਿੱਚ ਸੁਭਾਏਮਾਨ ਹੋ ਜਾਂ ਆਪਣੇ ਘਰਾਂ ਵਿੱਚ ਦੇਸ਼ ਵਿਦੇਸ਼ ਵਿੱਚ ਬੈਠੇ ਇਸ ਅਸਥਾਨ ਤੋਂ ਰੋਜ਼ਾਨਾ ਕੀਰਤਨ ਕਥਾ ਵਿਚਾਰ ਸਰਵਨ ਕਰ ਰਹੇ ਹੋ, ਆਪ ਅਸੀਸ ਬਖਸ਼ੋ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸਾਡੇ ਕਥਨ ਔਰ ਸਰੋਤ ਨੂੰ, ਬੋਲ ਔਰ ਸਰਵਣ ਨੂੰ ਇਕਾਗਰਤਾ ਰਸ ਦੀ ਦਾਤ ਬਖਸ਼ਣ। ਅਦਬ ਸਹਿਤ ਅਸਾ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾ ਸ੍ਰੀ ਮਹੱਲਾ ਪਹਿਲਾ, ਘਰ ਪਹਿਲਾ ਚੌਪਦੇ। ਸਤਿਗੁਰਾਂ ਨੇ ਇਸ ਅੰਮ੍ਰਿਤ ਬਚਨ ਦੀ ਆਰੰਭਤਾ ਵਿੱਚ ਸ਼ਬਦ ਵਰਤਿਆ ਹੈ ਤਨਾਸਰੀ ਮਹੱਲਾ ਪਹਿਲਾ। ਤਨਾਸਰੀ ਰਾਗ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਰਾਗ ਦਾ ਜਿਹੜਾ ਨੰਬਰ ਹੈ ਇਹ ਦਸਵੇਂ ਨੰਬਰ ਤੇ ਆਉਂਦਾ ਹੈ, ਜਾਂ ਇਹਨੂੰ ਕਹਿ ਲਓ ਦਸਵੀਂ ਥਾਂ ਤੇ ਜਿਹੜਾ ਰਾਗ ਹੈ ਤਰਤੀਬ ਅਨੁਸਾਰ ਉਹ ਤਨਾਸਰੀ ਰਾਗ ਹੈ। ਮਹੱਲਾ ਦਾ ਮਤਲਬ ਸਰੀਰ, ਪਹਿਲਾ ਦਾ ਅਰਥ ਹੈ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਇਹਦੇ ਸਿੱਧੇ ਅਰਥ ਹੋ ਗਏ ਤਨਾਸਰੀ ਰਾਗ ਹੈ। ਭਾਵਾਂ ਕਿ ਆਮ ਤੌਰ ਤੇ ਇਹ ਸ਼ਬਦ ਕਿਹਾ ਜਾਂਦਾ ਹੈ ਕਿ ਤਨਾਸਰੀ ਰਾਗਣੀ ਹੈ, ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇਸ ਨੂੰ ਰਾਗ ਦੀ ਤਰਤੀਬ ਵਿੱਚ ਹੀ ਰੱਖਿਆ ਗਿਆ ਹੈ। ਤਨਾਸਰੀ ਪਹਿਲੇ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ ਸ਼ਬਦ ਤੇ ਇਸੇ ਸ਼ਬਦ ਦੇ ਨਾਲ ਤਨਾਸਰੀ ਰਾਗ ਦੀ ਆਰੰਭਤਾ ਹੁੰਦੀ ਹੈ, ਜਾਂ ਇਹਨੂੰ ਕਹਾ ਕਿ ਤਨਾਸਰੀ ਰਾਗ ਦੀ ਸ਼ੁਰੂਆਤ ਵਿੱਚ ਹੀ ਇਹ ਸ਼ਬਦ ਹੈ। ਥੋੜਾ ਜਿਹਾ ਆਰੰਭ ਵਿੱਚ ਆਪ ਰੋਜ਼ਾਨਾ ਸਤਿਗੁਰੂ ਜੀ ਦੇ ਅੰਮ੍ਰਿਤ ਬਚਨ ਵਿਚਾਰ ਸੁਣਦੇ ਹੋ ਔਰ ਆਪ ਨੂੰ ਸਭ ਨੂੰ ਭਲੀ ਭਾਂਤ ਇੰਨੀ ਕੁ ਜਾਣਕਾਰੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਜਿਹੜੀ ਹੈ ਉਹ ਛੰਦਾਬੰਦੀ ਵਿੱਚ ਹੈ, ਕਾਵਿ ਰੂਪ ਹੈ। ਪਰ ਇਹ ਵੀ ਗੱਲ ਸਪਸ਼ਟ ਇਹ ਛੰਦਾਬੰਦੀ ਇਹ ਕਵਿਤਾ ਇਸ ਦਾ ਪੱਧਰ ਜਿਹੜਾ ਹੈ ਕੇਵਲ ਇਹ ਲੋਕਿਕ ਇਸ ਲੋਕ ਦੀਆਂ ਬਾਤਾਂ ਹੀ ਨਹੀਂ ਇਸ ਅੰਮ੍ਰਿਤ ਬਾਣੀ ਦੇ ਵਿੱਚ ਸੱਚ ਇਹ ਵੇ ਕਿ ਪਰਾ ਲੋਕਿਕ ਵੀ ਹਜ਼ੂਰ ਨੇ ਬਚਨ ਕੀਤੇ ਆ ਬਾਣੀ ਸਾਰੀ ਛੰਦਾਬੰਦੀ ਵਿੱਚ ਕਵਿਤਾ ਹੈ ਤੇ ਫਿਰ ਸਤਿਗੁਰਾਂ ਨੇ ਕਿਰਪਾ ਕੀਤੀ ਇਸ ਨੂੰ ਰਾਗ ਨਿਰਧਾਰਿਤ ਗਾਉਣ ਦੀ ਹਦਾਇਤ ਕੀਤੀ ਹੈ ਕਿਉਂਕਿ ਕੁਛ ਬਾਣੀ ਹੈ ਜਿਹੜੀ ਰਾਗ ਮੁਕਤ ਹੈ ਉਸ ਉੱਪਰ ਰਾਗ ਦੀ ਕੋਈ ਬੰਦਿਸ਼ ਨਹੀਂ ਜਿਵੇਂ ਅਸੀਂ ਜਪਜੀ ਸਾਹਿਬ ਪੜ੍ਹਦੇ ਹਾਂ ਜਪ ਬਾਣੀ ਦਾ ਨਾਮ ਹੈ ਉਸ ਉੱਪਰ ਨਾ ਮਹੱਲਾ ਹੈ ਤੇ ਨਾ ਰਾਗ ਦਾ ਜ਼ਿਕਰ ਹੈ ਉਸ ਤੋਂ ਬਾਅਦ ਜਦੋਂ ਅਸੀਂ ਪ੍ਰਭਾਤੀ ਤੋਂ ਬਾਅਦ ਜੈਜਾਵੰਤੀ ਦੇ ਚਾਰ ਸ਼ਬਦ ਗੁਰੂ ਤੇਗ ਬਹਾਦਰ ਜੀ ਦੇ ਪੜ੍ਹਦੇ ਹਾਂ ਫਿਰ ਜਿਹੜੀ ਬਾਣੀ ਸ਼ੁਰੂ ਹੁੰਦੀ ਹੈ ਉਹ ਰਾਗ ਮੁਕਤੀ ਹੈ ਸ਼ਲੋਕ ਸਹਿਸਕ੍ਰਿਤੀ ਨੇ ਚੌ ਬੋਲੇ ਨੇ ਫੁਨਗੇ ਨੇ ਭਗਤ ਕਬੀਰ ਸਾਹਿਬ ਜੀ ਮਹਾਰਾਜ ਸ਼ੇਖ ਫਰੀਦ ਸਾਹਿਬ ਜੀ ਦੇ ਸ਼ਲੋਕ ਨੇ ਗੁਰੂ ਸਾਹਿਬਾਨ ਜੀ ਦੇ ਮੁੱਖ ਵਾਕ ਸਵਈਏ ਨੇ ਭੱਟ ਸਾਹਿਬਾਨ ਜੀ ਦੇ ਸਵਈਏ ਨੇ ਸ਼ਲੋਕ ਵਾਰਾਂ ਤੇ ਵਧੀਕ ਹੈ ਇਹ ਸਾਰੀ ਬਾਣੀ ਜਿਹੜੀ ਹੈ ਛੰਦਾਬੰਦੀ ਕਾਵਿ ਹੀ ਪਰ ਇਸ ਉੱਪਰ ਸਤਿਗੁਰਾਂ ਨੇ ਕੋਈ ਰਾਗ ਦੀ ਬੰਦਿਸ਼ ਨਹੀਂ ਲਾਈ ਵੀ ਇਸ ਨੂੰ ਇਸ ਰਾਗ ਵਿੱਚ ਹੀ ਗਾਇਆ ਜਾਏ ਪਰ ਜਿਹੜੀ ਆਹ ਬਾਣੀ ਹੈ ਅਸੀਂ ਦਰਸ਼ਨ ਕਰਨੇ ਹਾਂ ਰਾਗਬੱਧ ਉਸ ਲਈ ਬਕਾਇਦਾ ਕਿਹਾ ਗਿਆ ਹੈ ਉਂਝ ਰਾਗ ਜਿਹੜਾ ਹੈ ਇਹ ਸੰਗੀਤ ਜਿਸ ਨੂੰ ਆਪਾਂ ਥੋੜਾ ਜਿਹਾ ਸ਼ਬਦ ਵਰਤੀ ਕਿਉਂਕਿ ਥੋੜੀ ਜਿਹੀ ਅੱਜ ਅਰਜ਼ ਕਰਨੀ ਚਾਹੁੰਦਾ ਸਾਂ ਸਰਲੇਖ ਪਹਿਲਾ ਇਹੀ ਹੈ ਰਾਗ ਧਨਾਸਰੀ ਵਾਹਿਗੁਰੂ ਧਨਾਸਰੀ ਮਹੱਲਾ ਪਹਿਲਾ ਦੇਖੋ ਸੰਗੀਤ ਪਰਮਾਤਮਾ ਦੀ ਇਹਨੂੰ ਕਹਿ ਲਓ ਬ੍ਰਹਿਮੰਡ ਦੀ ਆਵਾਜ਼ ਹੀ ਸੰਗੀਤ ਹੈ ਕਈ ਵਾਰੀ ਅਸੀਂ ਜਦੋਂ ਜਿਸ ਭਾਸ਼ਾ ਨੂੰ ਜਾਣਦੇ ਹਾਂ ਅਸੀਂ ਉਸ ਵਿੱਚ ਗੱਲ ਹੋਵੇ ਤੇ ਸਮਝ ਪੈਂਦੀ ਹੈ ਤੇ ਜਿਸ ਭਾਸ਼ਾ ਦੇ ਆਪਾਂ ਜਾਣਕਾਰ ਨਹੀਂ ਜਾਂ ਜਿਸ ਬੋਲੀ ਦੀ ਸਾਨੂੰ ਸਮਝ ਕੋਈ ਨਹੀਂ ਉਹਦੇ ਵਿੱਚ ਗੱਲ ਜਿਤਨੀ ਮਰਜ਼ੀ ਕੋਈ ਕੀਮਤੀ ਕਰੇ ਜਦੋਂ ਅਸੀਂ ਬੋਲੀ ਜਾਣਦੇ ਨਹੀਂ ਤਾਂ ਸਾਡੇ ਸਾਹਮਣੇ ਤਾਂ ਇੱਕ ਆਦਮੀ ਦੇ ਬੁੱਲ ਗੁੱਲ ਰਹੇ ਨੇ ਕਿਉਂਕਿ ਸਾਨੂੰ ਉਹਦੀ ਸਮਝ ਨਹੀਂ ਪੈ ਰਹੀ ਉੱਤੇ ਕਰ ਲਓ ਮੜਾਏ ਉਹਦੀ ਸਮਝ ਨਹੀਂ ਪੈ ਰਹੀ ਉਦਾਹਰਣ ਦੇ ਤੌਰ ਤੇ ਇੱਕ ਬੰਦਾ ਅਰਬੀ ਚ ਬੋਲ ਰਿਹਾ ਹੁਣ ਬੋਲ ਉਹ ਆਪਣੀ ਜ਼ਬਾਨ ਤੋਂ ਰਿਹਾ ਮੂੰਹ ਤੋਂ ਰਿਹਾ ਪਰ ਅਸੀਂ ਉਹਨੂੰ ਸੁਣੀ ਜਾਵਾਂਗੇ ਪਰ ਸਾਨੂੰ ਕੋਈ ਅੰਦਰ ਨੂੰ ਹੁਲਾਰਾ ਕੋਈ ਉਤਸ਼ਾਹ ਨਹੀਂ ਆਏਗਾ ਕਿਉਂਕਿ ਜਿਹੜੀ ਜ਼ਬਾਨ ਉਹ ਬੋਲ ਰਿਹਾ ਸਾਨੂੰ ਉਹਦੀ ਸਮਝ ਕੋਈ ਨਹੀਂ ਇਸੇ ਤਰ੍ਹਾਂ ਭਾਵੇਂ ਫਾਰਸੀ ਹੋਵੇ ਸੰਸਕ੍ਰਿਤ ਹੋਵੇ ਅੰਗਰੇਜ਼ੀ ਹੋਵੇ ਸਪੈਨਿਸ਼ ਹੋਵੇ ਇਟਾਲੀਅਨ ਹੋਵੇ ਕੋਈ ਵੀ ਭਾਸ਼ਾ ਹੈ ਜਿਸ ਬੋਲੀ ਦੇ ਆਪਾਂ ਜਾਣਕਾਰ ਹਾਂ ਉਸ ਬੋਲੀ ਵਿੱਚ ਬੋਲੇ ਹੋਏ ਸ਼ਬਦ ਸਾਡੇ ਤੁਰ ਅੰਦਰ ਤੇ ਅਸਰ ਕਰਨਗੇ ਵਾਰਤਕ ਰੂਪ ਵਿੱਚ ਜਦੋਂ ਕੋਈ ਬੋਲਦਾ ਨੂੰ ਲੈਕਚਰ ਕਹਿ ਲਓ ਜੇ ਅਸੀਂ ਉਸ ਬੋਲੀ ਦੇ ਜਾਣਕਾਰ ਨਹੀਂ ਠੀਕ ਹੈ ਥੋੜਾ ਬਹੁਤਾ ਕੰਨਾਂ ਨੂੰ ਉਹਦੀਆਂ ਧੁਨੀਆਂ ਦਾ ਰਸ ਆ ਜਾਏਗਾ ਜੋ ਕੁਝ ਬੋਲ ਰਿਹਾ ਪਰ ਅਸਲ ਚ ਸਾਨੂੰ ਸਹੀ ਅਰਥਾਂ ਵਿੱਚ ਅੰਦਰ ਨੂੰ ਸਕੂਨ ਨਹੀਂ ਮਿਲੇਗਾ ਪਰ ਇੱਕ ਮੈਂ ਬੇਨਤੀ ਕਰਾਂ ਜੀ ਜਿਹੜਾ ਸੰਗੀਤ ਹੈ ਰਾਗ ਹੈ ਜੇ ਸਾਨੂੰ ਬੋਲਦੇ ਹੋਏ ਸ਼ਬਦ ਦੀ ਸਮਝ ਵੀ ਕੋਈ ਨਹੀਂ ਕਿ ਜੋ ਕੁਝ ਬੋਲਿਆ ਜਾ ਰਿਹਾ ਕੀ ਹੈ ਉਹੀ ਤਾਂ ਸਮਝ ਚਾਹੀਦੀ ਪਰ ਜੇ ਮੰਨ ਲਓ ਕਿ ਕੋਈ ਇਨਸਾਨ ਗਾ ਰਿਹਾ ਹੈ ਸਾਨੂੰ ਉਹਦੇ ਸ਼ਬਦਾਂ ਦੀ ਸਮਝ ਕੋਈ ਨਹੀਂ ਪਰ ਉਹਦੇ ਗਾਉਣ ਦੀ ਤਸੀਰ ਇਤਨੇ ਕਮਾਲ ਦੀ ਹੋਵੇ ਕਿ ਸਾਡੇ ਕੰਨਾਂ ਨੂੰ ਵੀ ਸਕੂਨ ਦੇ ਤੇ ਸਾਡੇ ਅੰਦਰ ਨੂੰ ਵੀ ਸਕੂਨ ਦੇ ਗੁਰਮੁਖੋ ਜਦੋਂ ਰਾਗ ਵਿੱਚ ਮਿਲਾ ਕੇ ਸ਼ਬਦ ਗਾਇਆ ਜਾਂਦਾ ਤੁਸੀਂ ਐਸੇ ਦਰਬਾਰ ਸਾਹਿਬ ਦੀ ਪ੍ਰਕਰਮਾ ਚ ਦੇਖੋਗੇ ਕਈ ਵਿਦੇਸ਼ੀ ਸੱਜਣ ਕਈ ਗੋਰੇ ਆ ਕੇ ਬੈਠਦੇ ਆ ਹਾਲਾਂਕਿ ਕਈ ਉਹ ਤਾਂ ਹਨ ਜਿਹੜੇ ਸਿੱਖੀ ਨੂੰ ਧਾਰਨ ਕੀਤਾ ਜਿਨ੍ਹਾਂ ਨੂੰ ਕੋਈ ਪਤਾ ਨਹੀਂ ਪਹਿਲੀ ਵਾਰ ਆਏ ਕਈ ਅਨਮਤ ਵਾਲੇ ਸੱਜਣ ਆਉਣਗੇ ਜਿਨ੍ਹਾਂ ਨੂੰ ਬਾਣੀ ਦੇ ਸ਼ਬਦਾਵਲੀ ਦੀ ਰੰਚਕ ਮਾਤਰ ਸੋਝੀ ਨਹੀਂ ਪਰ ਉਹ ਪ੍ਰਕਰਮਾ ਚ ਨੇਤਰ ਬੰਦ ਕਰਕੇ ਬੈਠੇ ਕੀਰਤਨ ਦੀ ਆਵਾਜ਼ ਉਹਨਾਂ ਦੇ ਕੰਨਾਂ ਵਿੱਚ ਪੈਂਦੀ ਹੈ ਸੰਗੀਤ ਦੀ ਤਸੀਰ ਐਸੀ ਹੈ ਕਿ ਲਫ਼ਜ਼ ਨਾ ਵੀ ਸਮਝ ਪੈਂਦੇ ਹੋਣ ਸੁਣਨ ਵਾਲੇ ਨੂੰ ਸੰਗੀਤ ਆਪਣੇ ਆਪ ਹੀ ਟਿਕਾ ਬਖਸ਼ ਦਿੰਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਰਾਗ ਦੀ ਵਰਤੋਂ ਕੀਤੀ ਉਂਝ ਸਭ ਤੋਂ ਪਹਿਲਾਂ ਹਜ਼ੂਰ ਨੇ ਆਪ ਕੀਰਤਨ ਕੀਤਾ ਗੁਰੂ ਨਾਨਕ ਸਾਹਿਬ ਜੀ ਨੇ। ਉਂਝ ਸਾਡੇ ਇਤਿਹਾਸ ਵਿੱਚ ਇੱਕ ਬਚਨ ਹੈ, ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਕਹਿੰਦੇ ਆ ਕਿ ਜਦੋਂ ਭਾਈ ਮਰਦਾਨਾ ਸਾਹਿਬ ਤੇ ਗੁਰੂ ਨਾਨਕ ਸਾਹਿਬ ਦਾ ਆਪਸੀ ਮਿਲਾਪ ਹੋਇਆ, ਆਪਸ 'ਚ ਮਿਲੇ ਆ, ਕਿਉਂਕਿ ਮੈਂ ਕਈ ਵਾਰੀ ਅਰਜ਼ ਕੀਤੀ ਕਿ ਭਾਈ ਮਰਦਾਨੇ ਦਾ ਕੋਈ ਬਦਲ ਨਹੀਂ, ਉਹ ਕੀਰਤਨੀਆ ਹੈ, ਉਹ ਰਬਾਬੀ ਹੈ, ਉਹ ਸਤਿਗੁਰੂ ਕਾ ਭਾਈ ਹੈ, ਉਹ ਗੁਰੂ ਦਾ ਮਿੱਤਰ ਹੈ, ਉਹ ਗੁਰੂ ਦਾ ਸੇਵਾਦਾਰ ਹੈ। ਉਸ ਗੁਰਮੁਖ ਨੇ 54 ਸਾਲ ਦੇ ਕਰੀਬ ਬਾਬਾ ਜੀ ਦੇ ਚਰਨਾਂ 'ਚ ਬੈਠ ਕੇ ਕੀਰਤਨ ਕੀਤਾ ਹੈ। ਵਿਦਵਾਨ ਕਹਿੰਦੇ ਨੇ 1480 ਤੋਂ ਲੈ ਕੇ ਸੰਨ 1534 ਤੱਕ ਭਾਈ ਮਰਦਾਨਾ ਜੀ ਨੇ ਹਜ਼ੂਰ ਨਾਲ ਸੰਗਤ ਕੀਤੀ 54 ਸਾਲ ਜ਼ਿੰਦਗੀ ਦੇ ਥੋੜ੍ਹੇ ਨਹੀਂ ਹੁੰਦੇ। ਅਤੇ ਇਹ ਵੀ ਸੱਤ, ਇੰਨਾ ਸਮਾਂ ਨਾ ਮਾਪਿਆਂ ਕੋਲ, ਨਾ ਪਤਨੀ ਕੋਲ, ਮਹਿਲ ਆਪਣਿਆਂ ਕੋਲ, ਨਾ ਆਪਣੇ ਬੱਚਿਆਂ ਕੋਲ, ਸਭ ਤੋਂ ਜ਼ਿਆਦਾ ਜੇ ਕਿਸੇ ਨੇ ਗੁਰੂ ਨਾਨਕ ਸਾਹਿਬ ਦਾ ਕੀਰਤਨ ਸੁਣਿਆ, ਕੀਰਤਨ ਕੀਤਾ, ਦਰਸ਼ਨ ਕੀਤੇ, ਬਚਨ ਸੁਣੇ, ਕੌਤਕ ਦੇਖੇ, ਉਹ ਸਿਰਫ ਤੇ ਸਿਰਫ ਭਾਈ ਸਾਹਿਬ ਭਾਈ ਮਰਦਾਨਾ ਜੀ ਨੇ। ਉਹਨਾਂ ਨੂੰ ਹਜ਼ੂਰ ਨੇ ਇੱਕ ਬਚਨ ਕਿਹਾ, ਭਾਈ ਸਾਹਿਬ ਜਦੋਂ ਗਾ ਰਹੇ ਸਨ, ਅਜੇ ਕੀਰਤਨ ਨਹੀਂ ਉਹ ਕਰ ਰਹੇ, ਕਿਉਂਕਿ ਆਵਾਜ਼ ਉਹਨਾਂ ਦੀ ਸੁਰ ਵਿੱਚ ਹੈ ਮੇਰਾਸੀ ਨੇ, ਪਰ ਇਹਨੂੰ ਫਿਰ ਬੇਨਤੀ ਕਰਾਂਗਾ, ਮੈਂ ਲਫ਼ਜ਼ ਮੇਰਾਸੀ ਵਰਤਿਆ ਹੈ, ਪਰ ਇਹਦਾ ਅਰਥ ਇਹ ਨਾ ਜਾਤ ਨਾਲ ਨਾ ਕੋਈ ਜੋੜਿਓ। ਭਾਈ ਗੁਰਦਾਸ ਸਾਹਿਬ ਨੇ ਕਿਹਾ, ਭਲਾ ਰਬਾਬ ਵਜਾਏ ਦਾ ਮਜਲਸ ਮਰਦਾਨਾ ਮੇਰਾਸੀ। ਫਿਰ ਬੇਨਤੀ ਇਹ ਤੋਕੇ ਬਾਣੀ ਦੀ ਭਾਈ ਸਾਹਿਬ ਦੀ, ਭਲਾ ਰਬਾਬ ਵਜਾਏ ਦਾ ਮਜਲਸ ਮਰਦਾਨਾ ਮੇਰਾਸੀ। ਮਜਲਸ ਦਾ ਅਰਥ ਇੱਕ ਅੱਠ ਸੰਗਤ। ਕਹਿੰਦੇ ਨੇ ਭਾਈ ਮਰਦਾਨਾ ਜੀ ਭਲੇ ਨੇ ਜਿਹੜੇ ਸੰਗਤ ਵਿੱਚ ਪਰਮਾਤਮਾ ਦੀ ਸਿਫਤ ਦੇ ਲਈ ਰਬਾਬ ਵਜਾਉਂਦੇ ਪਏ। ਇਹ ਸ਼ਬਦ ਉਹਨਾਂ ਵਰਤੇ। ਭਾਈ ਸਾਹਿਬ ਨੂੰ ਮਿਲਦੇ ਆ ਹਜ਼ੂਰ, ਥੋੜਾ ਜਿਹਾ ਰਾਗ ਸੰਬੰਧੀ, ਤੇ ਸੁਰ ਸੁਣਦੇ ਆ ਦੀ ਆਵਾਜ਼ ਦੇ ਕੇ ਕਹਿੰਦੇ ਆ ਕਿ ਭਾਈ ਮਰਦਾਨੇ ਨੂੰ ਕਿ ਤੈਨੂੰ ਰਾਗ ਦੀ ਸੋਝੀ ਹੈ। ਇਹ ਸ਼ਬਦ ਸਿੱਖਾਂ ਦੀ ਭਗਤ ਮਾਲ ਦੇ ਨੇ। ਭਾਈ ਮਰਦਾਨੇ ਜੀ ਹਜ਼ੂਰ ਕਹਿੰਦੇ ਨੇ ਭਾਈ ਸਾਹਿਬ ਨੂੰ ਕਿ ਤੈਨੂੰ ਰਾਗ ਦੀ ਸੋਝੀ ਹੈ, ਜੇ ਰਾਗ ਵਿੱਚ ਮਿਲਾ ਕੇ ਸ਼ਬਦ ਨੂੰ ਗਾਏ ਤੇ ਦੀਨ ਦੁਨੀ ਦੋਈ ਥਾਈਂ ਭਲਾ ਹੋਵੇ। ਸਿੱਧੇ ਪੰਜਾਬੀ ਦੀ ਸ਼ਬਦਾਵਲੀ ਇਹ ਹੋ ਗਈ ਜੀ ਕਿ ਤੈਨੂੰ ਰਾਗ ਦੀ ਸਮਝ ਹੈ, ਸੁਰ ਦਾ ਭਾਂਡਾ ਤੇਰੇ ਕੋਲ ਹੈ, ਤੇ ਜੇ ਇਸ ਸੁਰਾਂ ਦੇ ਬਰਤਨ ਵਿੱਚ, ਜੇ ਇਸ ਤਾਰ ਦੇ ਵਿੱਚ ਤੂੰ ਗੁਰੂ ਸ਼ਬਦ ਗਾਏ, ਪਰਮਾਤਮਾ ਦੀ ਗਾਣੀ ਗਾਏ, ਬਾਣੀ ਗਾਏ, ਸੱਚ ਇਹ ਵੇ ਤੇਰੇ ਗਾਏ ਹੋਏ ਨਾਲ ਤੇਰਾ ਲੋਕ ਵੀ ਸੁਧਰ ਜਾਏਗਾ, ਤੇਰਾ ਪਰਲੋਕ ਵੀ ਸੁਧਰ ਜਾਏਗਾ। ਮਾਰ ਨੇ ਕਿਹਾ ਰਾਗ ਵਿੱਚ ਮਿਲਾ ਕੇ ਸ਼ਬਦ ਗਾ। ਉਂਝ ਸੂਫੀਆਂ ਵਿੱਚ ਇਹ ਵਿਸ਼ਵਾਸ ਹੈ, ਉਹ ਕਿਵੇਂ ਰਾਗ ਅੱਲਾ ਦੀ ਸਬਦ ਹੈ। ਮੈਂ ਫਿਰ ਅਰਜ਼ ਕੀਤਾ ਇਸਲਾਮ ਵਿੱਚ ਭਾਵਾਂ ਕਿ ਮਨਾਹੀ ਹੈ, ਪਰ ਸਭ ਤੋਂ ਜ਼ਿਆਦਾ ਉਸਤਾਦ ਵੀ ਇਸਲਾਮ ਵਿੱਚੋਂ ਸਾਨੂੰ ਮੁਸਲਮਾਨ ਵੀਰ ਮਿਲਣਗੇ। ਸੂਫੀ ਕਹਿੰਦੇ ਆ ਰਾਗ ਅੱਲਾ ਦੀ ਸਦ ਹੈ, ਸਦ ਦਾ ਅਰਥ ਹੈ ਆਵਾਜ਼ ਆਉਣੀ, ਉਸ ਵੱਲੋਂ ਹੁਕਮ ਆਉਣਾ, ਤੇ ਕਹਿੰਦੇ ਇਹਦਾ ਜਵਾਬ ਰੂਹ ਨੇ ਦੇਣਾ ਹੈ। ਰਾਗ ਰੱਬ ਦੀ ਸਦ ਹੈ, ਉਹਦੀ ਆਵਾਜ਼ ਹੈ, ਜੇ ਕੋਈ ਆਵਾਜ਼ ਮਾਰਦਾ ਉਹਦਾ ਉੱਤਰ ਕੀ ਦੇਣਾ। ਸਿੱਧੇ ਪੰਜਾਬੀ ਚ ਰਾਗ ਅੱਲਾ ਵਿੱਚੋਂ, ਅੱਲਾ ਵੱਲੋਂ ਆਈ ਹੋਈ ਆਵਾਜ਼ ਹੈ, ਇਹਦਾ ਉੱਤਰ ਰੂਹ ਨੇ ਦੇਣਾ, ਤੇ ਉਹ ਉੱਤਰ ਗੱਲਾਂ ਨਾਲ ਨਹੀਂ। ਰਾਗ ਵਿੱਚ ਗਾ ਗਾ ਕੇ ਮਸਤ ਹੋ ਕੇ ਰੱਬ ਦੀਆਂ ਸਿਫਤਾਂ ਕਰਕੇ ਆਪਣਾ ਆਪਾ ਹੀ ਭੁੱਲ ਜਾਣਾ, ਸਹੀ ਅਰਥਾਂ ਵਿੱਚ ਇਹ ਰੂਹ ਨੇ ਰੱਬ ਦੀ ਆਵਾਜ਼ ਦਾ ਉੱਤਰ ਦੇਣਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੀ ਰਾਗ ਵਰਤਿਆ, ਤੇ ਨਾ ਰਾਗਾਂ ਵਿੱਚ ਇਹ ਕਹਿ ਦਿੱਤਾ ਕਿ ਰਾਗ ਇਸ ਕਰਕੇ ਨੇ ਕਿ ਰੂਹਾਨੀ ਤੌਰ ਤੇ ਪਰਮਾਤਮਾ ਨਾਲ ਜੁੜ ਜਾਈਏ। ਅਰਜ਼ ਹੈ ਸਾਧ ਸੰਗਤ ਜੀ, ਜਿਹੜਾ ਸਿੱਖ ਰਹਿਤ ਮਰਿਆਦਾ ਦੇ ਵਿੱਚ ਕੀਰਤਨ ਦੀ ਮੱਦ ਹੈ, ਉਸ ਵਿੱਚ ਇਹ ਲਿਖਿਆ ਹੋਇਆ ਕਿ ਜਿਹੜਾ ਕੀਰਤਨ ਹੈ, ਸ਼ਬਦ ਜਿਹੜਾ ਉਹ ਰਾਗਾਂ ਵਿੱਚ ਹੀ ਗਾਇਨ ਕੀਤਾ ਜਾਏ, ਤੇ ਇਹ ਰਾਗ ਦੁਨਿਆਵੀ ਕਿਤੇ ਉਤੇਜਨਾ ਪੈਦਾ ਕਰਨ ਵਾਲੇ ਨਹੀਂ। ਧਨਾਸਰੀ ਬਾਰੇ ਮਹਾਰਾਜ ਜੀ ਕਹਿੰਦੇ, ਧਨਾਸਰੀ ਤਨਵੰਤੀ ਜਾਣੀਐ ਭਾਈ, ਜਾਂ ਸਤਿਗੁਰ ਕੀ ਕਾਰ ਕਮਾਏ। ਧਨਾਸਰੀ ਦੇ ਸੰਬੰਧ ਵਿੱਚ ਹਜ਼ੂਰ ਕਹਿੰਦੇ ਨੇ, ਧਨਵੰਤੀ ਦਾ ਅਰਥ ਹੁੰਦੇ ਧਨ ਵਾਲੀ, ਭਾਗਾਂ ਵਾਲੀ, ਉੱਚੇ ਉੱਚੇ ਭਾਗ ਜਿਹਦੇ ਨੇ। ਮਹਾਰਾਜ ਕਹਿੰਦੇ ਧਨਾਸਰੀ ਰਾਗਲੀ ਰਾਹੀਂ ਉਹ ਤਨਵੰਤੀ ਹੈ, ਉਹ ਭਾਗਾਂ ਵਾਲੀ ਹੈ, ਜਿਹੜੀ ਇਸਤਰੀ ਜਿਹੜਾ ਜੀਵ ਆਪਣੇ ਸਤਿਗੁਰੂ ਦੀ ਦੱਸੀ ਹੋਈ ਕਾਰ ਨੂੰ ਕਮਾਉਂਦਾ ਹੈ। ਇਹਦਾ ਮਤਲਬ ਤਨਾਸਰੀ, ਇਹ ਸਲੋਕ 12 ਤੇ ਵਧੇਕ ਵਿੱਚ ਗੁਰੂ ਅਮਰਦਾਸ ਦੀ ਤੁਕ ਹੈ, ਤਨਾਸਰੀ ਤਨਵੰਤੀ ਜਾਣੀਐ ਭਾਈ, ਜਾਂ ਸਤਿਗੁਰ ਕੀ ਕਾਰ ਕਮਾਏ, ਤਨਾਸਰੀ ਰਾਗਣੀ ਰਾਹੀਂ ਉਪਦੇਸ਼ ਕਰਦੇ ਆ, ਉਹ ਖੁਸ਼ਕਿਸਮਤ ਹੈ ਜੀਵ ਇਸਤਰੀ ਜਿਹੜੀ ਸਤਿਗੁਰੂ ਦੀ ਦੱਸੀ ਹੋਈ ਕਾਰ ਕਮਾਉਂਦੀ ਹੈ। ਹੁਣ ਅਸੀਂ ਸੋਲਟ ਰਾਗ ਪੜ੍ਹਨੇ ਤੇ ਮਹਾਰਾਜ ਨੇ ਉਹਦੇ ਬਾਰੇ ਕਿਹਾ, ਸੋਲਟ ਸੋਰਸ ਪੀਜੀਐ ਕਬੂ ਨਾ ਫੀਕਾ ਹੋਏ। ਇਹਦਾ ਮਤਲਬ ਸੋਲਟ ਦੇ ਰਾਹੀਂ ਉਸ ਪਰਮਾਤਮਾ ਦੇ ਰਸ ਨੂੰ ਪੀ, ਜਿਹਦੇ ਪੀਣ ਦੇ ਨਾਲ ਕਦੀ ਵੀ ਫਿੱਕਾਪਨ ਆਵੇ। ਇਹਦਾ ਮਤਲਬ ਕਿ ਸੋਲਟ ਵਿੱਚ ਪਰਮਾਤਮਾ ਦੇ ਸ਼ਬਦ ਨੂੰ ਗਾ, ਉਹਦੇ ਵਿੱਚੋਂ ਰਸ ਆਏਗਾ ਜਿਸ ਰਸ ਨੇ ਕਦੀ ਵੀ ਫਿੱਕੇ ਨਹੀਂ ਹੋਣਾ। ਤਾਂ ਮੈਂ ਅਰਜ਼ ਕੀਤੀ, ਉਂਝ ਜੇ ਬਾਹਰਮੁਖੀ ਜਿਹੜੇ ਗੀਤ ਗਾਉਂਦੇ ਆ, ਜਿਹਨੂੰ ਅੱਜ ਕੱਲ੍ਹ ਦਾ ਸਮਾਜ ਪੰਜਾਬੀ ਮਾਂ ਬੋਲੀ ਦੀ ਸੇਵਾ ਕਹਿ ਰਿਹਾ, ਖਿਮਾ ਕਰਿਓ ਸਿਰਫ ਤੇ ਸਿਰਫ ਕਿ ਤਰਕ ਨਹੀਂ, ਤਕਰੀਬਨ 90% ਕਾਮ ਦੀ ਉਤੇਜਨਾ ਨੂੰ ਹੀ ਪੈਦਾ ਕਰਨ ਵਾਸਤੀਆਂ ਗੱਲਾਂ ਕੀਤੀਆਂ ਜਾ ਰਹੀਆਂ, ਕਿਸੇ ਦੇ ਸਰੀਰ ਦੇ ਵਰਣਨ ਕੀਤਾ ਜਾ ਰਿਹਾ ਕਿਸੇ ਕਿਸੇ ਢੰਗ ਨਾਲ। ਹੁਣ ਗੁਰੂ ਜਦੋਂ ਸੁਰ ਦੀ ਗੱਲ ਕਰਦੇ ਨੇ, ਉਹ ਸੱਚੀ ਮੁੱਚੀ ਦੁਨਿਆਵੀ ਕਿਸੇ ਵਾਸ਼ਨਾ ਵੱਲ ਪ੍ਰਵਿਰਤ ਨਹੀਂ ਕਰਦੇ। ਹਜ਼ੂਰ ਨੇ ਕਿਹਾ, ਦੇਖੋ ਮੈਂ ਸ਼ਬਦ ਪੜਿਆ, ਤਨਾਸਰੀ ਤਨਵੰਤੀ ਜਾਣੀਐ ਭਾਈ, ਜਾਂ ਸਤਿਗੁਰ ਕੀ ਕਾਰ ਕਮਾਏ, ਸੋਰ ਸੋਰਸ ਪੀਜੀਐ ਕਬੂ ਨਾ ਫੀਕਾ ਹੋਏ। ਗੌੜੀ ਰਾਗ ਸਲਕਣੀ ਜੇ ਖਸਮ ਹੈ ਚਿੱਤ ਕਰੇ, ਸਤਿਗੁਰੂ ਗੌੜੀ ਰਾਹੀਂ, ਸੋਲਠ ਰਾਹੀਂ, ਮਾਰੂ ਰਾਹੀਂ, ਧਨਵਾਸਰੀ ਰਾਹੀਂ, ਸ੍ਰੀ ਰਾਗ ਰਾਹੀਂ, ਬਿਲਾਵਲ ਰਾਹੀਂ, ਇਹਨਾਂ ਨੂੰ ਬਕਾਇਦਾ ਨਾਮ ਲਿਖ ਕੇ ਹਜ਼ੂਰ ਕਹਿੰਦੇ ਆ, ਇਸ ਰਾਗ ਵਿੱਚ ਤੂੰ ਪਰਮਾਤਮਾ ਦੀ ਸਿਫਤ ਤੋਂ ਸਲਾਹ ਕਰ, ਉਹ ਉਸਦੇ ਨਾਮ ਨਾਲ ਜੁੜ। ਸਤਿਗੁਰਾਂ ਨੇ ਜੀ ਇਸ ਪਵਿੱਤਰ ਸ਼ਬਦ ਲਈ ਜਿਸ ਰਾਗ ਦੀ ਵਰਤੋਂ ਕੀਤੀ ਉਹ ਹੈ ਜੀ ਤਨਾਸਰੀ। ਪਹਿਲੇ ਸਤਿਗੁਰਾਂ ਨੇ ਅੰਮ੍ਰਿਤ ਬਚਨ ਉਚਾਰਨ ਕੀਤਾ ਤੇ ਇਸ ਨੂੰ ਪਹਿਲੇ ਘਰ ਦੇ ਵਿੱਚ ਗਾਉਣ ਦਾ ਜ਼ਿਕਰ ਕੀਤਾ ਗਿਆ। ਇਹ ਮੈਂ ਫਿਰ ਸਪਸ਼ਟ ਕਰਦੇ ਹਾਂ ਜੀ, ਵਿਦਵਾਨ ਪੁਰਖ ਵੀ ਸੁਣਦੇ ਆ, ਸੀਸਾਂ ਦਿੰਦੇ ਆ ਘਰਾਂ ਚ ਬੈਠੇ। ਸੱਚ ਇਵੇਂ ਘਰ ਦੇ ਸੰਬੰਧ ਵਿੱਚ ਵਿਦਵਾਨਾਂ ਨੇ ਆਪਣੇ ਆਪਣੇ ਢੰਗ ਨਾਲ ਅਰਥ ਪੇਸ਼ ਕੀਤੇ। ਕਿਸੇ ਨੇ ਕਿਹਾ ਤਾਲ ਹੈ, ਕਿਸੇ ਨੇ ਕਿਹਾ ਮਾਤਰਾ ਹੈ। ਹਕੀਕਤ ਵਿੱਚ ਮੁਕੰਮਲ ਤੌਰ ਤੇ ਤਸੱਲੀ ਬਖਸ਼ ਸ਼ਾਇਦ ਕਿਤੇ ਉੱਤਰ ਮਿਲੇ, ਪਰ ਅਸੀਂ ਜਦੋਂ ਬਾਣੀ ਚ ਪੜ੍ਹਦੇ ਹਾਂ ਸੰਬੰਧ ਇਹਦਾ ਸੰਗੀਤ ਦੇ ਨਾਲ ਹੀ ਹੈ। ਜਿਵੇਂ ਸਤਿਗੁਰੂ ਕਹਿੰਦੇ ਏਕ ਸਵਾਨ ਕਹਿ ਘਰ ਗਾਵਣਾ, ਜਾਂ ਸ਼ਬਦ ਕਹਿੰਦੇ ਜਾਨੀਆ ਰਹਿ ਕਹਿ ਘਰ ਗਾਵਣਾ, ਇੱਥੇ ਘਰ ਪਹਿਲਾ ਹੈ ਤੇ ਸਤਿਗੁਰੂ ਅੱਗੇ ਇਸ਼ਾਰਾ ਕਰ ਰਿਹਾ ਚੌ ਪਦੇ ਕਿ ਜਿਹੜਾ ਤੁਸੀਂ ਸ਼ਬਦ ਪੜ੍ਹਨ ਲੱਗੇ ਗੁਰਸਿੱਖੋ, ਇਸ ਸ਼ਬਦ ਦੇ ਚਾਰ ਪਦੇ ਨੇ। ਚੌ ਪਦੇ ਦਾ ਅਰਥ ਚਾਰ ਪਦਿਆਂ ਵਾਲਾ ਸ਼ਬਦ ਹੈ।
ਇੱਕ ਓਅੰਕਾਰ,
ਸਭ ਤੋਂ ਪਹਿਲਾਂ ਸਤਿਗੁਰੂ ਨੇ ਇਸ ਸ਼ਬਦ ਦੇ ਆਰੰਭ ਵਿੱਚ, ਜਾਂ ਕਹੋ ਇਸ ਰਾਗ ਵਿੱਚ, ਸਤਿਗੁਰੂ ਨੇ ਸ਼ੁਰੂਆਤ ਵਿੱਚ ਮੰਗਲਾ ਚਰਨ ਦਰਜ ਕੀਤਾ ਹੈ। ਭਾਵੇਂ ਆਪ ਬੜੀ ਵਾਰੀ ਇਹਦੇ ਅਰਥ ਸੁਣਦੇ ਹੋ, ਕਿਉਂਕਿ ਸ਼ਬਦ ਅਕਸਰ ਕਈ ਵਾਰੀ ਹੁਕਮਨਾਮੇ ਦੋ ਦੋ ਤਿੰਨ ਤਿੰਨ ਵਾਰੀ ਵੀ ਆ ਜਾਂਦੇ ਆ। ਹੁਣ ਇੱਥੇ ਜਿਹੜਾ ਇਹ ਮੰਗਲ ਹੈ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ, ਇਹ ਮੰਗਲਾ ਚਰਨ ਹੈ। ਇਹਨੂੰ ਸਤਿਗੁਰੂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇਸ ਮੁਕੰਮਲ ਮੰਗਲਾ ਚਰਨ ਦੀ 33 ਵਾਰ ਵਰਤੋਂ ਕੀਤੀ ਹੈ। ਇਹ ਮੰਗਲਾ ਚਰਨ 33 ਵਾਰ ਆਇਆ। ਹੁਣ ਥੋੜ੍ਹੀ ਜਿਹੀ ਬੇਨਤੀ, ਮੰਗਲ ਦਾ ਅਰਥ ਕੀ ਹੈ? ਅਸੀਂ ਸਿੱਧਾ ਅਰਥ ਕਰਨੇ, ਮੰਗਲ ਦਾ ਅਰਥ ਖੁਸ਼ੀ, ਮੰਗਲ ਦਾ ਅਰਥ ਹੈ ਪ੍ਰਸੰਨਤਾ, ਮੰਗਲ ਦਾ ਅਰਥ ਹੈ ਸ਼ਾਦੀ। ਪਰ ਕਾਵਿ ਵਿੱਚ ਫਿਰ ਸੁਣਿਓ, ਜਦੋਂ ਕਵਿਤਾ ਕੋਈ ਰਚਦਾ ਹੈ ਤੇ ਆਮ ਤੌਰ ਤੇ 3 ਤਰ੍ਹਾਂ ਦੇ ਮੰਗਲਾਂ ਦੀ ਵਰਤੋਂ ਕੀਤੀ ਜਾਂਦੀ। ਫਿਰ ਬੇਨਤੀ ਸੁਣਿਓ, ਮੈਂ ਇਹ ਮੰਗਲ ਦੀ ਗੱਲ ਹੀ ਕਰ ਰਿਹਾ। ਜਿਹੜੇ ਕਵੀ ਨੇ ਸ਼੍ਰੀਮਾਨ ਭਾਈ ਕਾਨ ਸਿੰਘ ਨਾਭਾ ਜੀ, ਕਹਿੰਦੇ 3 ਤਰ੍ਹਾਂ ਦਾ ਮੰਗਲ ਜਿਹੜਾ ਹੈ ਉਹ ਕਵਿਤਾ ਵਿੱਚ ਕੀਤਾ ਜਾਂਦਾ ਹੈ। ਇੱਕ ਮੰਗਲ ਹੈ ਵਸਤੂ ਨਿਰਦੇਸ਼ ਮੰਗਲ। ਅਰਥ ਸਮਝ ਪੈਣਗੇ, ਕੋਈ ਮੈਂ ਡੂੰਘੀਆਂ ਗੱਲਾਂ ਨਹੀਂ ਕਰ ਰਿਹਾ, ਕਿਉਂਕਿ ਮੇਰੀ ਇੱਛਾ ਹੈ ਜੇ ਆਪਾਂ ਸ਼ਬਦ ਦੀ ਵਿਚਾਰ ਕਰਨ ਆਏ ਹਾਂ ਤੇ ਜਿਹੜੀ ਵੀ ਸਤਿਗੁਰੂ ਬਖਸ਼ਿਸ਼ ਕਰਨ ਨੂੰ ਟੇਕ ਕੇ ਜਿੰਨੀ ਕੁ ਸਮਝ ਹੈ ਵਿਚਾਰ ਲੈਣਾ ਚਾਹੀਦਾ। ਮੰਗਲ ਤਾਂ ਸਾਰੇ ਕਹਿੰਦੇ ਵੀ ਮਹਾਰਾਜ ਇਹ ਮੰਗਲ ਹੈ ਜੀ, ਤੇ ਹਜ਼ੂਰ ਕਹਿੰਦੇ ਨੇ ਅਸਲ ਚ 3 ਤਰ੍ਹਾਂ ਦੇ ਮੰਗਲ ਨੇ। ਪਹਿਲਾ ਹੈ ਵਸਤੂ ਨਿਰਦੇਸ਼ ਮੰਗਲ, ਇਹਦਾ ਅਰਥ ਹੈ ਕਿ ਉਹ ਮੰਗਲ ਜਿਸ ਵਿੱਚ ਜਿਸ ਦਾ ਅੱਗੇ ਜ਼ਿਕਰ ਕੀਤਾ ਜਾਣਾ ਹੈ, फिर बेनती सुन जिस दा अगे जिक्र किया जाने उस दे गुणा नू उस मंगल विच दर्ज करना उन्हूं कहा जांदा वस्तु निर्देश मंगल। हुण अगे परमात्मा दे गुणा सिफत दा जिक्र होना है उस दियां नाम दा जिक्र होना है ते सतगुरु ने आरंभ विच जिहड़ा मंगल ये रख दिता खैन ये भी परमात्मा दे गुण की वस्तु निर्देश मंगल। दूसरे मंगल नूं कहा जांदा है जी आशीर्वाद आत्मक मंगल। सुनियो जिदे विच सच एवे के आशीर्वाद कल्याण होने वास्ते जिवें तुसी पाठ करदे दसम पिता दी बाणी च मंगल आउंदा है एक ओंकार वाहिगुरु जी की फतेह आशीर्वाद आत्मक मंगल है। जदों असी पाठ करने जय तेगंग यह भी असी जे देखिए एक है वस्तु निर्देश मंगल दूसरा है आशीर्वाद आत्मक मंगल ते तीसरे मंगल नूं कहा जांदा नमस्कार आत्मक मंगल कि जिस मंगल विच नमस्कार की जाए अपने इष्ट नूं जिवें आ सतगुरु जी दे भाई गुरदास साहब जी ने लिखिया है कि नमस्कार गुरदेव को सत नाम जिस मंत्र सुनाया यह नमस्कार है। जां गुरु गोबिंद सिंह दे बचन परणवो आद एकंकारा यह नमस्कार आत्मक मंगल है। अज जिहड़ा असी पाठ कर लगे उत्ते अर्थ कर लगे यह है वस्तु निर्देश मंगल कि सतगुरु जी हुण उस दा गुणा दा जिक्र करदे आ जिहदियां सिफतां अगे बाणी च करनियां। पहला वचन है एक ओंकार इहनूं असीं तीन हिस्सों दे विच उचारण करने सीधा कि एक ओंकार। हुण अर्थ बड़ी बारी आपने सुने ने ओम शब्द जिहड़ा है इस दी वरतों ओंकार शब्द दी वरतों भारत विच पहलां वी कीती जांदी रही है हिंदू मत विच वी बौद्ध विच वी जैन विच वी इस शब्द नूं इस धुनी नूं कह लो यह बोलिया जांदा है। हुण सतगुरां ने कृपा की उन्होंने ओंकार तो पहला एक लिख दिता है। हुण यह एक जिहड़ा मैं एक बार अर्ज की सी अखरां विच नहीं लिखिया हालांकि गुरु ग्रंथ साहब की बाणी च एक जिहड़ा है उचारण विच अखरां विच भी आया जिवें ईड़ी नूं सिहारी कक्का एक ईड़ी नूं सिहारी कक्के नूं औंकड़ एक ईड़ी नूं सिहारी कक्के नूं सिहारी एक पर इत्थे सतगुरां ने ओंकार तो पहला एक जिहड़ा है असी अंक रूप देखने आ ते असल विच इह जिहड़ा संख्यावाचक नहीं इस एक दा मतलब संख्यावाचक सिर्फ एक जिस एक वर्गा होर कोई एक है ही नहीं। फिर बेनती महाराज कहिंदे एक बहु देव पूजा नहीं। थोड़ा जिहा इस बेनती नूं सुणियो क्योंकि मूल तां सारा इही साडे सियाणे पुरातन विद्वान महापुर कहिंदे सन कि जिहड़ा एक ओंकार है यह असल च बीज है ते जिहड़ा यह जपजी साहिब है यह अगो निकलिया अंकुर है यह टाण बांदा पै ते बाकी पूरा गुरु ग्रंथ साहिब जिहड़ा है इहदियां शाखावां ने टाणियां ने पत्ते ने इहनूं बीज मंत्र भी कहा जांदा है क्योंकि सारी बात तां गुरु ग्रंथ साहिब च एक ओंकार दी है परमात्मा दी है। सतगुरु पहला शब्द वरत्या एक इह दा अर्थ हो गया परमात्मा ले वरत्या एक जिहनूं गुरु जी कहिंदे साहिब मेरा एको है भाई एको है जिहनूं महाराज कहिंदे सभना जीआं का एक दाता सो मैं विसर ना जाई जिहनूं हजूर कहिंदे एको जप एको सलाहे जिहनूं महाराज कहिंदे ने अस्त एक दिगर कोई एक तुई सिर्फ एक जिस एक वर्गा होर कोई नहीं। थोड़ा जिहा इत्थे एक होर अर्ज है एक ओम यह शब्द असल च ब्रह्मवाचक है क्योंकि शब्द नूं ब्रह्म कहा गया है। महाराज कहिंदे ओ एक है ओम दा अर्थ असीं करांगे कि ब्रह्म परमात्मा वाहिगुरु कार दा अर्थ कर दिया एक रस जिहड़ा व्यापक है। इस नुक्ते नूं फिर सुनियो एक है ते एक रस व्यापक है ते तीसरा शब्द है अदुत्ती है अदुत्ती दा अर्थ जिस वर्गा होर दूजा कोई है ही नहीं सिर्फ इको एक परमात्मा है उस दे तुल ओदे बराबर ओ ला शरीक सच्ची मुच ओदा शरीक भी कोई नहीं। फिर अर्ज कह एक है उस वर्गा होर कोई नहीं ते एक रस है। इहनूं थोड़ा जिहा बेनती नूं फिर सुनियो गुरमुखो तवज्जो दे के एक है ते फिर असीं कहिंदे अनेकां विच वरदा पिया ਤੇ ਕੀ ਅਨੇਕਾਂ ਨਹੀਂ ਬਣ ਗਿਆ? ਨਹੀਂ ਮਹਾਰਾਜ ਕਹਿੰਦੇ ਨਹੀਂ, ਇੱਕ ਹੈ, ਇੱਕ ਹੋ ਕੇ ਅਨੇਕਾਂ ਵਿੱਚ ਵਰਤਦਾ। ਅਨੇਕਾਂ ਦਰਤ ਇਕੱਲੇ ਇਨਸਾਨ ਨਹੀਂ, ਅਨੇਕਾਂ ਦਰਤ ਕੇਵਲ ਮਾਨਵ ਜਾਤੀ ਨਹੀਂ, ਅਨੇਕ ਵਿੱਚ ਜੜ ਚੇਤਨ ਸਭ ਕੁਝ ਆ ਜਾਣਾ ਹੈ। ਤੇ ਇਹ ਅਨੇਕ ਵਿੱਚ ਕੇਵਲ ਆਪਣੀ ਧਰਤੀ ਨਹੀਂ, ਰੱਬ ਨੇ ਪਤਾ ਨਹੀਂ ਕਿੰਨੇ ਕੁ ਬ੍ਰਹਿਮੰਡ, ਕਿੰਨੇ ਕੁ ਖੰਡ, ਕਿੰਨਾ ਕੁ ਸਿਰਜਿਆ। ਜੋ ਕੁਝ ਰੱਬ ਨੇ ਸਿਰਜਿਆ ਉਹ ਇੱਕ ਅਨੇਕਤਾ ਵਿੱਚ ਵਰਤਦਾ ਹੈ, ਕਿਉਂਕਿ ਅਨੇਕਤਾ ਵੀ ਸਿਰਫ ਇੱਕ ਕਰਕੇ ਹੈ। ਇਹਨੂੰ ਹੁਣ ਇੱਕ ਬਚਨ ਅਸੀਂ ਪੜ੍ਹਾਂਗੇ, ਤੁਹਾਨੂੰ ਸਭ ਨੂੰ ਜਿਹੜੇ ਨਿਤਨੇਮ ਕਰਦੇ ਉਹਨਾਂ ਨੂੰ ਸਭ ਨੂੰ ਚੇਤੇ ਹੋਣਾ। ਰਾਤ ਨੂੰ ਇਹ ਸ਼ਬਦ ਪੜਿਆ ਜਾਂਦਾ, ਸੌਣ ਲੱਗਿਆ, ਉਸ ਵਿੱਚ ਇਹਦੀ ਵਿਆਖਿਆ ਇੱਕ ਤੋਂ ਅਨੇਕ, ਅਨੇਕ ਹੋ ਕੇ ਫਿਰ ਇੱਕੋ। ਉਹ ਸ਼ਬਦ ਹੈ ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ। ਆ ਇੱਕ ਓਅੰਕਾਰ ਇੱਕ ਹੈ ਤੇ ਅਨੇਕ ਹੈ, ਅਨੇਕ ਵਿੱਚ ਵੀ ਇੱਕ ਵਰਦਾ ਹੈ। ਹੁਣ ਸਿੱਧੇ ਜੇ ਦੇ ਅਰਥ ਨੇ ਛੇ ਘਰ ਦਰ ਤੇ ਛੇ ਸ਼ਾਸਤਰ, ਹਿੰਦੂ ਮਤ ਦੇ ਜਿਹੜੇ ਛੇ ਸ਼ਾਸਤਰ ਨੇ, ਛੇ ਗੁਰ। ਇਹਨਾਂ ਛੇ ਸ਼ਾਸਤਰਾਂ ਨੂੰ ਰਚਣ ਵਾਲੇ ਛੇ ਗੁਰੂ ਜਾਂ ਰਿਸ਼ੀ ਛੇ, ਤੇ ਅੱਗੇ ਛੀਆਂ ਸ਼ਾਸਤਰਾਂ ਦਾ ਆਪੋ ਆਪਣਾ ਵੱਖਰਾ ਵੱਖਰਾ ਉਪਦੇਸ਼ ਹੈ। ਪਰ ਯਾਦ ਰੱਖਿਓ, ਆਪਾਂ ਕਥਾ ਇਹ ਕਰ ਰਹੇ ਹਾਂ ਇੱਕ ਓਅੰਕਾਰ, ਇੱਕ ਹੋ ਕੇ ਇੱਕ ਰਸ ਹੈ। ਛੇ ਘਰ ਛੇ ਗੁਰ ਛੇ ਉਪਦੇਸ਼, ਪਰ ਛੇ ਨੇ, ਰਚਣ ਵਾਲੇ ਵੀ ਛੇ ਨੇ, ਛੇ ਉਪਦੇਸ਼ ਨੇ। ਗੁਰੂ ਸਾਹਿਬ ਕਹਿੰਦੇ ਯਾਦ ਰੱਖਿਓ, ਇਹ ਵੀ ਇੱਕ ਓਅੰਕਾਰ ਦੇ ਸੂਤਰ ਚ ਵੱਜਿਆ, ਗੁਰ ਗੁਰ ਏਕੋ। ਇਹਨਾਂ ਦਾ ਜਿਹੜਾ ਸ਼੍ਰੋਮਣੀ ਗੁਰੂ ਹੈ ਸਿਰਫ ਇੱਕ ਓਅੰਕਾਰ ਹੈ, ਅਕਾਲ ਪੁਰਖ ਹੈ। ਗੁਰ ਗੁਰ ਏਕੋ ਵੇਸ ਅਨੇਕ ਹੈ ਇੱਕ, ਉਸ ਇੱਕ ਦੇ ਅਨੇਕਾਂ ਵੇਸ ਨੇ, ਜਿਹਨੂੰ ਅਸੀਂ ਕਾਰ ਕਹਿ ਰਹੇ ਹਾਂ ਇੱਕ ਰਸ। ਗੁਰ ਗੁਰ ਏਕੋ ਵੇਸ ਅਨੇਕ। ਅੱਗੇ ਹੈ ਬਾਬਾ ਜੈ ਘਰ ਕਰਤੇ ਕੀਰਤ ਹੋਏ। ਭਾਵੇਂ ਇਹਦਾ ਅਰਥ ਗੁਰਮੁਖ ਵਿਦਵਾਨਾਂ ਨੇ ਜ਼ਿਆਦਾਤਰ ਘਰ ਦਰਤ ਸੰਗਤ ਸਤ ਸੰਗਤ ਕੀਤਾ, ਪਰ ਕਰਨ ਜਿਹੜਾ ਚੱਲ ਰਿਹਾ ਸ਼ਾਸਤਰਾਂ ਦਾ ਹੈ ਕਿ ਹੇ ਪ੍ਰਮਾਤਮਾ, ਕਿ ਜਿਸ ਘਰ ਵਿੱਚ ਤੇਰੀ ਵਡਿਆਈ ਹੈ, ਜਿਸ ਸ਼ਾਸਤਰ ਵਿੱਚ ਤੇਰੀ ਸਿਫਤ ਹੈ, ਮਹਾਰਾਜ ਕਹਿੰਦੇ ਉਸ ਵਿੱਚ ਟਿਕ ਜਾ, ਉਹਦਾ ਬੋਲ ਬਾਲਾ ਰਹੇ। ਬਾਬਾ ਜੈ ਕਰ ਕਰਨ ਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਧੋਏ ਰਹਾਓ। ਅੱਗੇ ਹੈ ਜੀ ਵਿਸਵੇ ਚਸਿਆਂ ਘੜੀਆਂ ਪਹਿਰਾ ਠਿੱਤੀ ਵਾਰੀ ਮਾਂ ਹੋਵਾ। ਫਿਰ ਸੁਣਿਓ, ਆ ਹੈ ਅਨੇਕਤਾ। ਵਿਸਵੇ ਚਸਿਆਂ ਘੜੀਆਂ ਪਹਿਰਾ ਠਿੱਤੀ ਵਾਰੀ ਮਾਂ ਹੋਵਾ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ਼। ਕਿਉਂਕਿ ਇਹ ਮੈਂ ਤਾਂ ਪ੍ਰਮਾਣ ਵਜੋਂ ਲੈ ਲਿਆ ਜੀ, ਅਸੀਂ ਸਾਰੇ ਰੋਜ਼ ਇਹ ਪਾਠ ਕਰਨੇ ਆ। ਇਹ ਅਸਲ ਚ ਏਕੋ ਓਅੰਕਾਰ ਦੀ ਹੀ ਵਿਆਖਿਆ ਹੈ ਕਿ ਵਿਸਵੇ ਇਹ ਸਮੇਂ ਦੀ ਗਿਣਤੀ ਮਿਣਤੀ ਹੈ, ਚਸੇ ਇਹ ਸਾਰੀ ਗਿਣਤੀ ਮਿਣਤੀ ਹੈ, ਵਿਸਵੇ ਚਸਿਆ ਘੜੀਆਂ ਪਹਿਰਾਂ ਠਿੱਤੀ ਵਾਰੀ ਮਾਂ, ਇਹ ਸਮੇਂ ਦਾ ਹੀ ਤੇ ਵਿਸਤਾਰ ਹੈ ਨਾ। ਫਿਰ ਬੇਨਤੀ ਕਿ ਵਿਸਾ ਕੀ ਹੁੰਦਾ, ਥੋੜ੍ਹਾ ਜਿਹਾ ਅਰਜ਼ ਕਰ ਦੇਣਾ। ਸਿਆਣੇ ਲੋਕ ਕਹਿੰਦੇ ਆ ਕਿ ਅੱਖ ਦਾ 15 ਵਾਰੀ ਫਰਕਣਾ ਜਾਂ 15 ਵਾਰੀ ਅੱਖ ਦਾ ਝਮਕਣਾ ਜਿਹੜਾ ਉਹ ਇੱਕ ਵਿਸਾ ਹੁੰਦਾ। ਅੱਖ 15 ਵਾਰੀ ਫਰਕੇ ਝਮਕੇ ਇੱਕ ਵਿਸਾ ਹੁੰਦਾ, 15 ਵਿਸੇ ਹੋਣ ਤੇ ਇੱਕ ਚਸਾ ਬਣਦਾ, 30 ਚਸੇ ਇਕੱਠੇ ਹੋ ਜਾਣ ਤੇ ਇੱਕ ਪਲ ਬਣਦਾ, 60 ਪਲ ਇਕੱਠੇ ਹੋ ਜਾਣ ਤੇ ਇੱਕ ਘੜੀ ਬਣਦੀ ਏ, 7.5 ਘੜੀਆਂ ਹੋ ਜਾਣ ਤੇ ਇੱਕ ਪੈਰ ਬਣਦਾ, 8 ਪੈਰ ਇਕੱਠੇ ਹੋ ਜਾਣ ਤੇ ਦਿਨ ਤੇ ਰਾਤ ਬਣਦਾ ਹੈ। ਉਸ ਤੋਂ ਅੱਗੇ 7 ਵਾਰ ਨੇ, ਫਿਰ 12 ਮਹੀਨੇ ਨੇ, 6 ਰੁੱਤਾਂ ਨੇ। ਮੇਰੀ ਬੇਨਤੀ ਹੈ ਕਿ ਇੱਕ ਹੋ ਕੇ ਅਨੇਕਤਾ ਵਿੱਚ ਕਿਵੇਂ ਹੈ? ਮਹਾਰਾਜ ਕਹਿੰਦੇ ਭਾਵੇਂ ਵਿਸਾ ਹੈ, ਭਾਵੇਂ ਚਸਾ ਹੈ, ਘੜੀ ਹੈ, ਪੈਰ ਹੈ, ਥਿੱਤ ਹੈ, ਵਾਰ ਹੈ, ਮਹੀਨਾ ਹੈ, ਤੇ ਰੁੱਤਾਂ ਵਿੱਚੋਂ ਕੋਈ ਵੀ ਰੁੱਤ ਹੈ, ਇਹ ਸਮੇਂ ਤੇ ਮੌਸਮ ਦਾ ਕਾਰਨ ਸਿਰਫ ਇੱਕ ਸੂਰਜ ਹੈ। ਜਿਵੇਂ ਇੱਕ ਸੂਰਜ ਕਰਕੇ ਸਮੇਂ ਦੀ ਕਈ ਬਹੁ ਵਿਸਤਾਰ ਹੋ ਰਿਹਾ, ਤੇ ਜਿਵੇਂ ਇੱਕ ਸੂਰਜ ਕਰਕੇ ਰੁੱਤਾਂ ਅਨੇਕਾਂ ਨੇ, ਇਸੇ ਤਰ੍ਹਾਂ ਪਾਰ ਬ੍ਰਹਮ ਪਰਮੇਸ਼ਵਰ ਇੱਕ ਹੈ, ਏਕ ਓਅੰਕਾਰ ਇੱਕ ਹੈ। ਉਸ ਇੱਕ ਨੇ ਆਪਣਾ ਵਿਸਤਾਰ ਇਸ ਤਰ੍ਹਾਂ ਕੀਤਾ ਜਿਵੇਂ ਸੂਰਜ ਨੇ ਸਮੇਂ ਦੇ ਵੱਖ ਵੱਖ ਹਿੱਸਿਆਂ ਵਿੱਚ ਵਿਸਤਾਰ ਕੀਤਾ ਹੈ। ਬੜੀ ਸਿੱਧੀ ਜੀ ਬਾਤ, ਵਿਸਵੇ ਚਸਿਆਂ ਘੜੀਆਂ ਪਹਿਰਾਂ ਠਿੱਤੀ ਵਾਰੀ ਮਾਂ ਹੋਵਾ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ਼। ਇੱਕ ਓਅੰਕਾਰ ਕਿ ਸਿੱਖੀ ਦਾ ਮੂਲ ਹੈ ਕਿ ਇੱਕ ਓਅੰਕਾਰ ਪ੍ਰਮਾਤਮਾ ਵਾਹਿਗੁਰੂ ਅਸੀਂ ਕੀਤਾ ਅਦੁੱਤੀ, ਤੇ ਇੱਕ ਰਸ ਸਾਰਿਆਂ ਵਿੱਚ ਹੈ
ਸਤਨਾਮ।
ਉਸ ਤੋਂ ਅੱਗੇ ਫਿਰ ਹਜ਼ੂਰ ਉਸ ਇੱਕ ਓੰਕਾਰ ਦੇ ਵਾਹਿਗੁਰੂ ਜੀ ਦੇ ਗੁਣ ਦੱਸਦੇ ਆ। ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ ਅੱਗੇ ਜਿੰਨੇ ਵੀ ਗੁਣ ਆਉਣੇ ਨੇ ਨਾ ਇਹਨਾਂ ਨਾਲ ਅਰਥ ਕਰੇ, ਇੱਕ ਓੰਕਾਰ ਨੂੰ ਨਾਲ ਜੋੜ ਕੇ ਅਰਥ ਹੋਣਗੇ। ਹੁਣ ਜੇ ਇੱਕ ਓੰਕਾਰ ਆ ਗਿਆ, ਅੱਗੇ ਆ ਗਿਆ ਸਤਨਾਮ, ਕੌਣ ਹੈ ਸਤਨਾਮ, ਉੱਥੇ ਕਹਿਣਾ ਪਏਗਾ ਇੱਕ ਓੰਕਾਰ। ਉਸ ਤੋਂ ਅੱਗੇ ਆਏਗਾ ਕਰਤਾ ਪੁਰਖ, ਕੌਣ ਹੈ ਕਰਤਾ ਪੁਰਖ, ਇੱਕ ਓੰਕਾਰ। ਇਸ ਇੱਕ ਇੱਕ ਸ਼ਬਦ ਵਿੱਚ ਇੱਕ ਓੰਕਾਰ ਨੂੰ ਅਸੀਂ ਨਾਲ ਬਿਆਨ ਕਰਾਂਗੇ ਤਾਂ ਅਰਥ ਹੋਣਗੇ। ਇੱਕ ਪਰਮਾਤਮਾ ਸੱਤ, ਜਿਹਨੇ ਸਦਾ ਰਹਿਣਾ ਹੈ, ਜਿਹੜਾ ਨਾਮ ਵਾਲਾ ਹੈ। ਸਿੱਧੇ ਅਰਥ ਇਹ ਵੀ ਕੀਤੇ ਜਾਂਦੇ ਆ ਕਿ ਸੱਤ ਨਾਮ ਦਾ ਅਰਥ ਜਿਹਦਾ ਨਾਮ ਸੱਚਾ ਹੈ। ਗੁਰਮੁਖੋ, ਇੱਕ ਤਾਂ ਸੱਤ ਨਾਮ ਹੈ ਜਿਹੜਾ ਅਸੀਂ ਗੁਰਮੁਖੀ ਸਕ੍ਰਿਪਟ ਵਿੱਚ ਲਿਖਿਆ ਪੜ੍ਹਨੇ, ਲਿਪੀ ਵਿੱਚ ਸੱਸਾ ਤੱਤੇ ਨੂੰ ਸਿਹਾਰੀ, ਨੰਨੇ ਨੂੰ ਕੰਨਾ ਤੇ ਮੰਮਾ ਅਸੀਂ ਪੜ੍ਹਨੇ ਆ ਸੱਤ ਨਾਮ। ਸਿੱਧੇ ਅਰਥ ਨੇ ਜੀ ਸੱਚਾ ਨਾਮ, ਪਰ ਇਸ ਅੱਖਰ ਤੋਂ ਪਹਿਲਾਂ ਵੀ, ਇਹ ਸੱਸੇ ਤੱਤੇ ਨੰਨੇ ਮੰਮੇ ਤੋਂ ਪਹਿਲਾਂ ਵੀ, ਗੁਰਮੁਖੋ ਜਦੋਂ ਅੱਖਰ ਨਹੀਂ ਸਨ ਉਹ ਉਦੋਂ ਵੀ ਸੱਤ ਨਾਮ ਸੀ। ਉਹਦਾ ਨਾਮ ਹੋਂਦ ਵਾਲਾ ਹੈ ਕਿਉਂਕਿ ਉਸਦਾ ਨਾਮ ਕਦੀ ਖਤਮ ਨਹੀਂ ਹੋਇਆ। ਇਸੇ ਸੱਤ ਨਾਮ ਤੋਂ ਗੁਰਦੇਵ ਨੇ ਬਾਣੀ ਸ਼ੁਰੂ ਕੀਤੀ, ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਉਹ ਸੱਤ ਹੋਂਦ ਵਾਲਾ ਹੈ, ਉਸਦਾ ਨਾਮ ਹੈ, ਤੇ ਅੱਗੇ ਫਿਰ ਉਹ ਬਖਸ਼ਿਸ਼ ਕੀ ਕਰਦਾ ਹੈ,
ਕਰਤਾ ਪੁਰਖ।
ਕਰਤਾ, ਹਰ ਚੀਜ਼ ਦਾ ਕਾਦਰ ਉਹ ਆਪ ਹੈ, ਹਰ ਚੀਜ਼ ਦਾ ਰਚੈਤਾ ਉਹ ਆਪ ਹੈ, ਹਰ ਚੀਜ਼ ਉਹਨੇ ਆਪ ਪੈਦਾ ਕੀਤੀ ਹੈ। ਪੁਰਖ ਦਾ ਅਰਥ ਅਦੁੱਤੀ ਪੁਰਖ ਵੀ ਕਰਦੇ ਆ, ਪਰ ਸਾਡੇ ਸਿੱਖ ਜਗਤ ਵਿੱਚ ਵਿਦਵਾਨ ਸੱਜਣ ਗੁਰਮੁਖ ਮਹਾਂਪੁਰਖ ਇਹਦੇ ਅਰਥ ਇਹੀ ਕਰਦੇ ਆ ਵੀ ਉਹ ਇੱਕ ਕਰਤਾ ਹੋ ਕੇ ਸਾਰਿਆਂ ਵਿੱਚ ਵਿਆਪਕ ਹੈ। ਜੋ ਕੁਝ ਉਹਨੇ ਕੀਤਾ ਇਸ ਕੀਤੇ ਵਿੱਚ ਆਪ ਵਰਤਦਾ ਹੈ। ਉਸਨੂੰ ਕਿਸੇ ਦਾ ਕੋਈ ਡਰ ਨਹੀਂ, ਉਹਦੀ ਹੋਂਦ ਨੂੰ ਕੋਈ ਖਤਰਾ ਨਹੀਂ, ਉਹ ਭੈ ਤੋਂ ਰਹਿਤ ਹੈ। ਕਿਉਂਕਿ ਡਰ ਤਾਂ ਹੁੰਦਾ ਜਨਮ ਤੋਂ, ਕਿਉਂਕਿ ਜਿਹਦਾ ਜਨਮ ਹੋਇਆ ਉਹਨੂੰ ਕੋਈ ਡਰ ਲੱਗਦਾ, ਮੌਤ ਆਵੇਗੀ ਉਹਨੂੰ ਇਹ ਵੀ ਡਰ ਲੱਗਦਾ ਕੋਈ ਮੈਨੂੰ ਨੁਕਸਾਨ ਨਾ ਪਹੁੰਚਾਦਾ। ਪਿਆਰੇ, ਜਿਹਦਾ ਜਨਮ ਵੀ ਕੋਈ ਨਹੀਂ ਤੇ ਮੌਤ ਵੀ ਕੋਈ ਨਹੀਂ ਤੇ ਹੈ ਵੀ ਇਹ, ਉਹਨੂੰ ਕਿਸੇ ਦਾ ਕੀ ਡਰ ਹੈ। ਉਹ ਭੈ ਤੋਂ ਰਹਿਤ ਹੈ, ਉਹਨੂੰ ਕੋਈ ਭਉ ਨਹੀਂ ਵਿਆਪਦਾ, ਉਹ ਨਿਰਭਉ ਹੈ।
ਨਿਰਵੈਰ,
ਫਿਰ ਉਹ ਕਿਸੇ ਨਾਲ ਵੈਰ ਵੀ ਨਹੀਂ ਕਮਾਉਂਦੇ। ਪਰਮਾਤਮਾ ਜੀ ਕਿਸੇ ਨਾਲ ਵੈਰ ਨਹੀਂ ਕਮਾਉਂਦੇ।
ਅਕਾਲ ਮੂਰਤ,
ਅਕਾਲ ਮੂਰਤ, ਇਹ ਫਿਰ ਬੇਨਤੀ ਸੁਣੀ। ਸ਼ਬਦ ਕਾਲ ਦੇ ਅਗੇਤਰ, ਅਕਾਲ ਐੜਾ ਅਗੇਤਰ ਲਾ ਦਿੱਤਾ, ਇਹਦਾ ਮਤਲਬ ਉਸ ਉੱਤੇ ਸਮੇਂ ਦਾ ਕੋਈ ਪ੍ਰਭਾਵ ਨਹੀਂ, ਨਾ ਉਸ ਕੋਲ ਬਚਪਨ, ਨਾ ਜਵਾਨੀ, ਨਾ ਬੁਢੇਪਾ, ਕੁਛ ਵੀ ਉਹਦੇ ਉੱਪਰ ਅਸਰ ਨਹੀਂ ਕਰਦਾ। ਉਹ ਸਮੇਂ ਤੋਂ ਰਹਿਤ, ਮੂਰਤ ਦਾ ਅਰਥ ਹੋਂਦ, ਉਸ ਪਾਰ ਬ੍ਰਹਮ ਪਰਮੇਸ਼ਵਰ ਦੀ ਆਪਣੀ ਹੋਂਦ ਹੈ। ਉਹ ਜੂਨਾਂ ਵਿੱਚ ਨਹੀਂ ਆਉਂਦਾ, ਜਿਵੇਂ ਜੀਵ ਜੂਨਾਂ ਵਿੱਚ ਹੈ, ਪਰਮਾਤਮਾ ਜੂਨਾਂ ਵਿੱਚ ਨਹੀਂ। ਸੱਚ ਇਹ ਵੀ ਉਹ ਸੁੱਤੇ ਸਿੱਧ ਆਪਣੇ ਆਪ ਪ੍ਰਕਾਸ਼ਮਾਨ ਹੈ, ਉਹਨੂੰ ਕਿਸੇ ਨੇ ਵੀ, ਕਿਸੇ ਨੇ ਬਣਾਇਆ ਨਹੀਂ, ਕਿਸੇ ਨੇ ਥਾਪਿਆ ਨਹੀਂ, ਉਸਦਾ ਕੋਈ ਜਨਮ ਨਹੀਂ। ਸਹਿਭੰਗ, ਉਹ ਆਪਣੇ ਆਪ ਸੁੱਤੇ ਸਿੱਧ ਹੀ ਹੈ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਉਸ ਪਰਮਾਤਮਾ ਬਾਰੇ ਜਿਵੇਂ ਜਪਜੀ ਸਾਹਿਬ ਚ ਕਹਿੰਦੇ, ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਜਿਹਨੂੰ ਦਸ਼ਮੇਸ਼ ਪਿਤਾ ਜੀ ਕਹਿੰਦੇ ਅਨਭਉ ਪ੍ਰਕਾਸ਼, ਉਹ ਆਪਣੇ ਆਪ ਹੀ ਹੈ ਸੁੱਤੇ ਸਿੱਧ। ਮਹਾਰਾਜ ਇੰਨੇ ਗੁਣ ਇੱਕ ਓੰਕਾਰ ਦੇ ਦੱਸ ਕੇ ਫਿਰ ਉਸਦੀ ਪ੍ਰਾਪਤੀ ਦਾ ਸਾਧਨ ਦੱਸਦੇ ਹਨ।
ਗੁਰ ਪ੍ਰਸਾਦ,
ਪ੍ਰਸਾਦ, ਗੁਰ ਦਾ ਅਰਥ ਅਸੀਂ ਕਰਨੇ ਆ ਸਤਿਗੁਰੂ। ਗੁਰਮੁਖੋ ਥੋੜਾ ਜਿਹਾ ਧਿਆਨ ਆਪ ਜੀ ਦਿਆ ਜੇ ਮੇਰੇ ਵੱਲ, ਕਿਉਂਕਿ ਥੋੜੀ ਜਿਹੀ ਘਟਨਾ ਕਰਕੇ ਖੰਡਾ ਬਣੇ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਉਹਦੀ ਪ੍ਰਾਪਤੀ ਦਾ ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਨਾਲ, ਪਰਮਾਤਮਾ ਦੀ ਪ੍ਰਾਪਤੀ ਸਤਿਗੁਰੂ ਦੀ ਬਖਸ਼ਿਸ਼ ਪ੍ਰਸਾਦ ਨਾਲ ਹੈ।
ਜੀਵੇ ਵਰਤ ਹੈ ਆਪਣਾ, ਕੈਸੇ ਕਰੂ ਪੁਕਾਰ।
ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਅੱਜ ਦੇ ਸ਼ਬਦ ਚ ਇਹ ਖਿਮਾ ਜ਼ਰੂਰ ਮੰਗਾਂਗਾ, ਕਿਉਂਕਿ ਮੈਂ ਕਾਫੀ ਜ਼ਿਆਦਾ ਸਮਾਂ ਮੰਗਲ ਤੇ ਲਾ ਦਿੱਤਾ। ਤੇ ਅਸਲੀ ਤੇ ਗੱਲ ਪਿਆਰਿਓ ਆਹ ਸਮਝਣ ਵਾਲੀ ਹੈ ਕਿ ਮਹਾਰਾਜ ਕਿਹਦੀ ਜ਼ਿਕਰ ਅੱਗੇ ਕਰਨਾ ਚਾਹੁੰਦੇ ਆ। ਹਜ਼ੂਰ ਅੱਗੇ ਕਹਿ ਰਿਹਾ, ਜੀਓ ਡਰਤ ਹੈ ਆਪਣਾ, जियो दा अर्थ जिंद, दर्द दा अर्थ डर रही है, जिंद डर रही है, जियो डर रहा है, अपना दा अर्थ करांगे साडा, जियो डरत है अपना, कह सो करी पुकार, किदे कुल जाके मैं पुकार करा, किदे कुल जाके मैं अपनी फरियाद करा। अखरी अर्थ एदे एही कीते जाणगे जी, जियो डरत है अपना, अपना जियो डर रहा है, कह सो करी पुकार, किदे कुल जाके मैं पुकार करा, पर किस चीज तो डर रहा है, एदे डरन दा कारण की है। हाँ, इस दा अर्थ विद्वाना ने इस ढंग नाल कीते आ कि यह डरत जिहड़ा यह डर है ना जी, यह मैला डर नहीं। अर्ज है दो तरह का डर मन्ने जी, एक मैला डर हुंदा है मैला भाओ, ते एक हुंदा निर्मल भाओ। एक ओ डर जिहदे जिस डर नाल अंदर ने शुद्ध होना है, जिस भय दे नाल अंदर दी मैल मुकनी है। एक भय ओ वे गुरमुखो जिहड़ा संसार दा दुनियावी भय है, जिस विच मैल होर ज्यादा बंदे अंदर पैदा हुंदी है। इस नूं इह डरत जिहड़ा शब्द है ना, जियो डरत है अपना, इह तां किसे ते रब दी अटुट मेहर होवे उहदे अंदर इह डर पैदा हुंदा, नहीं ते प्यारिओ कित्थे लोकां अंदर इह डर पैदा हुंदा। हुण देखो मैं अर्ज कीती एक निर्मल भउ एक मैला डर। निर्मल भउ दा अर्थ है कि जदों जिंदगी दे विच इह महसूस होण लग पए कि देखो इन्ना समा लंघ गया मैं रब की इबादत नहीं की, जदों इह महसूस होण लग पए वी मैं इन्नियां गलतियां कीतियां, इन्ने गुनाह कीते, सच्ची मुची उन्हां गुनाहां दे पछतावे लई मेरा बनेगा की कल नूं, ओ एक निर्मल जिहा भौ पैदा हुंदा है। सच इवे उसे भय दे विचों रब का प्रेम जन्म लैंदा है, जिहनूं सतगुरु ने कहा कि जिहदे मन च भय है उस दे मन दे विच ही भौ है। नचन कुदन मन का चाओ, नानक जिन मन भौ तिना मन भौ। जिथे भय है इत्थे जियो डरत है अपना, साडी जिंद डर रही है। ते कदी देखिए जदों बंदा अंतर आत्म झाती मारद, उंज तां वैसे मालक मेहर करे कि शुरू तो ही समझ पै जाए निर्मल भौ दी, नहीं तो ज्यादातर जिन 50-55 बदो बंदा जो टपदा है ना उम्र, सारे तो नहीं फिर भी काफी संख्या विच अंदर एक तोखला जा पैदा शुरू होने लग पैंदा है भी इन्ना कुछ हंडा भी लिया, खा भी लिया, पा भी लिया, हुण अगे की रह गया, अगां तां घटदा पिया, सठी के बुढ़ेपा वै। उस फिर अंदर उस गल विचों एक भय निकलदा भी जेडे कर्म मैं कीते ने कल नूं इन्हां दा भुगतान किवें करांगा। सचे गुरमुखो खुश किस्मत ने जिन्हां अंदर यह भय पैदा हो जाए कल नूं मेरे बनेगा की, क्योंकि इंसान नूं खुद पता मैं जिंदगी च की कुछ कीता है। कई ऐसे कर्म ने लोकां तों बंदा लुका लैंदा है, कई वारी नशर हो जांदे ने, पर कई ऐसे ख्याल ने थुरने ने जेड़े पता नहीं किन्ने कु अत दे पलीत अत दे मैले ने, जिहदे बारे किसी दूजे नूं कोई पता नहीं। फिर जो अंदर भय पैदा हुंदा पहला तां अपने कीते हुए कर्मां उत्ते पछतावा शुरू करता है, हाए मैं आ कीता। मैं इह कहिंदा जिहड़ी सतगुरु ने जियो डरत कहा, इह बड़ी आत्मक अवस्था लई बहुत वड्डी किरपा है रब दी, जिहनूं सतगुरु ने एक बचन कहा, थर हर कंपै बाला जियो, ना जाना ना जानू क्या करसी पियो, रहन गई मत दिन पी जाए। कबीर साहब कहने मेरा अंदर कंब रहा है, थर थर कंबदा है, क्यों? कहन लगे पता नहीं मेरे नाल की बीतनी है, रहन गई जवानी दे दिन चले गए, शाला मार दी निकल गई जवानी। रहन दा अर्थ करांगे इत्थे रात, वैसे रात हुंदी काली, इहदा भाव अर्थ लांगे जवानी, जवानी दे दिन चले गए, रहन गई मत दिन पी जाए, दिन है चिट्टा ते आ केस सारे चिट्टे हो गए। इहदा मतलब जदों सिर दे केस काले ने, कीते काले ना होण, क्योंकि कई अजकल ओह बंदे छेती मानदे नहीं ना, इह शरीर दीआं झोड़ियां पै जांदीआं ने, गोडे कड़ा कड़ा करदे ने, रात नूं नींद कोई नहीं पैंदी, पर डब्बी पूरी वाला ते सिर ते मूंह ते ऐ मल दिंदे ने, लोकां नूं भुलेखा पै जाए। याद रखियो मौत नूं कोई नहीं भुलेखा लगना, उहनूं समझ पै जाणी। उंज वैसे सिख रहत मर्यादा अनुसार ਖਿਮਾ ਕਰਿਓ ਸੱਚਾਈ ਤੇ ਇਹਦੇ ਕਲਫ ਲਾਉਣ ਵਾਲਾ ਤਨਖਾਹੀਆ ਹੁੰਦਾ। ਮੈਂ ਫਿਰ ਬੇਨਤੀ ਕਰਾਂ, ਵਿਸ਼ਾ ਹੈ ਕਿ ਰਾਤ ਚਲੀ ਗਈ, ਦਿਨ ਚਿੱਟਾ, ਚਿੱਟੇ ਦਾ ਅਰਥ ਕੇਸ ਧੌਲੇ ਆ ਗਏ, ਰਾਤ ਰਹਿਣ ਚਲੀ ਗਈ। ਥਰ ਹਰ ਕੰਪੈ ਬਾਲਾ ਜੀਓ, ਇਹ ਡਰ ਹੈ ਜੀਓ, ਡਰਤਾ ਆਪਣਾ। ਥਰ ਹਰ ਕੰਪੈ ਬਾਲਾ ਜੀਓ, ਨਾ ਜਾਣਾ ਕਿਆ ਕਰਸੀ ਪੀਓ, ਰਹਿਣ ਗਈ ਮਤ ਦਿਨ ਪੀ ਜਾਏ, ਭਵਰ ਗਏ ਵਗ ਬੈਠੇ ਆਏ। ਡਰਦਾ ਹੁਣ ਅੰਦਰ ਕੀ ਬਣੇਗਾ। ਫਰੀਦ ਸਾਹਿਬ ਦੇ ਦੋ ਚਾਰ ਬਚਨ ਦੇਖੋ। ਇਸ ਡਰ ਨੂੰ ਇਹ ਨਾ ਸਮਝਿਓ ਵੀ ਆਪਾਂ ਸੰਗਤ ਨੂੰ ਡਰਾਉਣੇ ਪਏ ਹਾਂ, ਡਰਾਈਏ ਤਾਂ ਵੀ ਜੇ ਨਹੀਂ ਵਾਪਰਨਾ, ਇਹ ਕੱਲ ਨੂੰ ਵਾਪਰਨਾ। ਬਾਬਾ ਸਾਹਿਬ ਨੇ ਕਿਹਾ ਵੇ ਦੇਖ ਫਰੀਦਾ ਜੇਤੀਆ ਦਾੜੀ ਹੋਈ ਭੂਰ, ਜੀਓ ਡਰਦਾ ਹੁਣ ਡਰਦਾ ਉਹ ਮਨਾ ਹੁਣ ਤਾਂ ਦਾੜੀ ਵੀ ਭੂਰ ਦਾ ਅਰਥ ਕਰਾਂਗੇ ਅੱਧੀ ਚਿੱਟੀ ਅੱਧੀ ਕਾਲੀ। ਵੇਖ ਫਰੀਦਾ ਜੇਤੀਆ ਦਾੜੀ ਹੋਈ ਭੂਰ, ਅੱਗਾ ਨੇੜਾ ਆਇਆ ਪਿੱਛਾ ਰਿਹਾ ਦੂਰ, ਆ ਪਿਛਲੇ ਦਿਨ ਨਿਕਲ ਗਏ, ਸਿਰ ਪਲਿਆ ਦਾੜੀ ਪਲੀ, ਮੁੱਛਾਂ ਵੀ ਪਲੀਆਂ, ਰੇਮਨ ਗਹਿਲੇ ਬਾਵਲੇ, ਮਾਣੇ ਕਿਆ ਰਲੀਆਂ ਉਹ ਮੂਰਖ ਮਣਾ, ਕਿਹੜੀਆਂ ਰੰਗ ਰਲੀਆਂ ਮਾਨਣਾ ਪਿਉਣ, ਸਿਰ ਮੁੱਛਾ ਦਾੜੀ ਸਭ ਕੁਝ ਚਿੱਟਾ ਹੋ ਚੁੱਕਾ। ਇੱਕ ਡਰ ਪੈਦਾ ਹੋ ਜਾਏ, ਇਸ ਡਰ ਵਿੱਚੋਂ ਫਿਰ ਸਾਨੂੰ ਇਕਾਗਰਤਾ ਮਿਲੇਗੀ। ਮੈਂ ਫਿਰ ਬੇਨਤੀ ਕੀਤੀ ਵੀ ਇਹ ਤਾਂ ਇੱਕ ਇੱਕ ਤੁਕ ਤੇ ਰੋਕ ਕੇ ਅਰਥ ਦੇ ਕਰਨ ਵਾਲੇ ਨੇ। ਜਦੋਂ ਉਹ ਡਰ ਪੈਦਾ ਹੁੰਦਾ ਫਿਰ ਸਾਡਾ ਖੱਬੇ ਸੱਜੇ ਤੋਂ ਖਹਿੜਾ ਛੁੱਟਦਾ, ਕਿਉਂਕਿ ਜਦੋਂ ਡਰ ਨਹੀਂ ਉਦੋਂ ਫਲਾਣਾ ਚੰਗਾ ਹੈ, ਫਲਾਣਾ ਮਲਾਲਾ ਹੈ, ਖਬਰਾਂ ਉਹਦੀ ਸੁਣਨੇ ਹੈ। ਜਦੋਂ ਬੰਦੇ ਅੰਦਰ ਡਰ ਹੋਵੇ ਗੁਰਮੁਖੋ, ਉਦੋਂ ਖੱਬਾ ਸੱਜਾ ਭੁੱਲ ਜਾਂਦਾ। ਆਹ ਬਿਮਾਰੀ ਚੱਲੀ ਨਾ, ਜਿਹਨੂੰ ਬਿਮਾਰੀ ਲੱਗ ਗਈ ਉਹਨੂੰ ਪੁੱਛ ਕੇ ਦੇਖਿਓ ਕਿਵੇਂ ਗੱਲਾਂ ਬਾਤਾਂ ਸੁਣਨਾ, ਉਹ ਬਿਲਕੁਲ ਉਹਦਾ ਧਿਆਨ ਨਹੀਂ ਹੁੰਦਾ, ਮੈਂ ਬਚਾਂਗਾ ਕਿ ਨਹੀਂ, ਨਾ ਕਿਸੇ ਦੀ ਨਿੰਦਿਆ ਨਾ ਕਿਸੇ ਦੀ। ਉਸ ਤੋਂ ਕਬੀਰ ਸਾਹਿਬ ਨੇ ਕਿਹਾ ਪਰਮਾਤਮਾ ਤੇਰਾ ਸ਼ੁਕਰਾਨਾ, ਘੱਟੋ ਘੱਟ ਡਰ ਪੈਦਾ ਕਰ ਦੇ ਜਿਹਦੇ ਨਾਲ ਬਾਕੀ ਸਾਰੀਆਂ ਗੱਲਾਂ ਭੁੱਲ ਜਾਣ। ਕਬੀਰ ਭਲੀ ਭਰੀ ਜੋ ਭਉ ਭਰਿਆ, ਦਿਸ਼ਾ ਗਈ ਸਭ ਭੂਲ, ਤੇਰਾ ਸ਼ੁਕਰਾਨਾ ਹੈ ਭਲਾ ਹੋਇਆ ਮੇਰੇ ਅੰਦਰ ਡਰ ਪੈਦਾ ਹੋ ਗਿਆ। ਜਿੱਦਣ ਨਿਰਮਲ ਭਉ ਪੈਦਾ ਹੋ ਜਾਏਗਾ ਗੁਰਮੁਖੋ, ਉਦਣ ਖੱਬੇ ਸੱਜੇ ਦੀਆਂ ਗੱਲਾਂ ਕਾਹਦੀਆਂ। ਫਿਰ ਅਰਜ ਹੈ, ਫਰੀਦ ਸਾਹਿਬ ਨੇ ਵੀ ਕਿਹਾ ਡਰ ਲੱਗਦਾ ਪਿਆ, ਉਹਨਾਂ ਦਾ ਇੱਕ ਬਚਨ ਹੈ, ਮਹਾਰਾਜ ਕਹਿੰਦੇ ਇੱਕ ਆਪੀਨੈ ਪਤਲੀ ਜੀਓ ਡਰਤ ਹੈ ਆਪਣਾ, ਇੱਕ ਆਪੀਨੈ ਪਤਲੀ, ਇੱਕ ਤਾਂ ਅੰਦਰੋਂ ਕਮਜ਼ੋਰ ਹੈ ਮੇਰਾ ਅੰਦਰ ਜੀਵ, ਅੰਦਰੋਂ ਕਮਜ਼ੋਰ ਹੈ ਕਿਉਂਕਿ ਸਿਮਰਨ ਨਹੀਂ ਕੀਤਾ, ਬੰਦਗੀ ਨਹੀਂ ਕੀਤੀ। ਸਹਿ ਕੇਰੇ ਬੋਲਾ, ਦੂਜੇ ਪਾਸੇ ਖਸਮ ਦੇ ਬੋਲ ਨੇ ਬੜੇ ਕਰੜੇ, ਬੋਲ ਨੇ ਬੜੇ ਸਖਤ ਨੇ, ਕਿਵੇਂ ਜਰਾਂਗਾ। ਦੁੱਧਾ ਤਣੀ ਥਣੀ ਨਾ ਆਵੀ, ਫਿਰ ਹੋਏ ਨਾ ਮੇਲਾ। ਹੁਣ ਇਹ ਡਰ ਲੱਗਦਾ ਪਿਆ ਜਿਵੇਂ ਗਾਂ ਮੱਝ ਦੇ ਅਸਥਾਨ ਚੋਂ ਚੋਇਆ ਹੋਇਆ ਦੁੱਧ ਦੁਬਾਰਾ ਉਸ ਥਣ ਦੇ ਸੁਰਾਖ ਨਾਲ ਵਾਪਸ ਨਹੀਂ ਜਾ ਸਕਦਾ। ਹੁਣ ਡਰ ਲੱਗਦਾ ਪਿਆ ਜਿਹੜੇ ਸਾਹ ਇਹ ਸਰੀਰ ਵਿੱਚੋਂ ਨਿਕਲ ਗਏ ਨੇ ਉਹ ਵਾਪਸ ਕੋਈ ਨਹੀਂ ਆਉਣੇ। ਇਹ ਹੈ ਇੱਕ ਨਿਰਮਲ ਪਹੁ। ਗੁਰੂ ਸਾਹਿਬ ਜੀ ਨੇ ਕਿਹਾ ਜਿਉਂ ਡਰਤ ਹੈ ਆਪਣਾ, ਅੰਦਰ ਡਰ ਰਿਹਾ ਸੱਚੀ, ਮੈਲ ਵੇਖ ਕੇ ਵੀ ਡਰਦਾ ਹੈ, ਦੁੱਖ ਵੇਖ ਕੇ ਵੀ ਡਰਦਾ ਹੈ, ਕੀਤੇ ਹੋਏ ਗੁਨਾਹ ਵੇਖ ਕੇ ਡਰਦਾ ਹੈ। ਇੱਕ ਵਾਰ ਅਰਦਾਸ ਨੇ ਅਰਜ਼ ਕੀਤੀ ਹਜ਼ੂਰ ਦੇ 52 ਕਵੀਆਂ ਵਿੱਚੋਂ, ਧੰਨ ਗੁਰੂ ਗੋਬਿੰਦ ਸਿੰਘ ਜੀ ਦੇ 52 ਕਵੀਆਂ ਚੋਂ ਇੱਕ ਕਵੀ ਬਿਹਾਰੀ ਜੀ ਹੋਏ ਨੇ, ਉਹਨਾਂ ਦੀ ਲਿਖਤ ਮਿਲਦੀ ਹੈ। ਉਹਨਾਂ ਦੀ ਰਚਨਾ ਵਿੱਚ ਉਹਨਾਂ ਨੇ ਗੁਰੂ ਦੇਵ ਦੇ ਸਾਹਮਣੇ ਆਪਣੇ ਅੰਦਰ ਦੀ ਹਾਲਤ ਨੂੰ ਬਿਆਨ ਕੀਤਾ, ਤੇ ਸਮਝੋ ਉਹ ਡਾਰੀ ਸੀ ਇੱਕ। ਉਹਨਾਂ ਦੀ ਰਚਨਾ ਹੈ ਚਾਦਰ ਮੈਲੀ ਤੇ ਸਾਬਣ ਥੋੜਾ, ਇਹ ਵੀ ਇੱਕ ਭੈਅ ਹੈ ਜੀਓ ਡਰਤ ਹੈ। ਚਾਦਰ ਮੈਲੀ ਤੇ ਸਾਬਣ ਥੋੜਾ, ਜਦ ਦੇਖਾਂ ਤਦ ਰੋਵਾਂ। ਜਦੋਂ ਚਾਦਰ ਵੱਲ ਝਾਤੀ ਮਾਰਨਾ ਤੇ ਮੇਰੇ ਅੰਦਰੋਂ ਆਪਣੇ ਆਪ ਡਰ ਨਾਲ ਅੱਖਾਂ ਚੋਂ ਪਾਣੀ ਨਿਕਲਦਾ। ਚਾਦਰ ਮੈਲੀ ਤੇ ਸਾਬਣ ਥੋੜਾ, ਜਦ ਦੇਖਾਂ ਤਦ ਰੋਵਾਂ। ਬਹੁਤੇ ਦਾਗ ਲੱਗੇ ਤਨ ਮੇਰੇ, ਮੈਂ ਕਿਹੜਾ ਕਿਹੜਾ ਧੋਵਾਂ। ਹੁਣ ਇਹ ਇੱਕ ਚਾਦਰ ਦਾ ਉਹਨਾਂ ਰੂਪਕ ਲਿਆ, ਇਹਦਾ ਮਤਲਬ ਅੰਦਰ ਮਨ ਵਾਲੀ ਚਾਦਰ। ਤੇ ਜ਼ਿੰਦਗੀ ਚ ਜਿੰਨੇ ਕਰਮ ਕਰਤੂਤਾਂ ਕੀਤੀਆਂ, ਇੱਕ ਇੱਕ ਦਾਗ ਬਣ ਕੇ ਚਾਦਰ ਉੱਤੇ ਲੱਗਾ ਹੋਇਆ। ਹੁਣ ਉਹ ਦਾਗ ਦਿਸਦੇ ਨੇ, ਸੱਚਮੁੱਚ ਬੰਦੇ ਨੂੰ ਦਿਸਦੇ। ਜੇ ਇਹ ਸਿਮਰਨ ਵੇਲੇ ਤੇ ਇੰਨੇ ਦਿਸਦੇ ਨੇ, ਰਹਿ ਰੱਬ ਦਾ ਨਾਂ, ਇਹ ਕੀਰਤਨ ਸੁਣਦੇ ਆ, ਬਾਣੀ ਪੜ੍ਹਦੇ ਆ, ਦਾਗ ਐ ਸਾਹਮਣੇ ਪ੍ਰਗਟ ਹੁੰਦੇ ਨੇ ਵੀ ਆਹ ਕੁਝ ਦਾਗ ਲੱਗੇ ਨੀ ਤੇਰੇ ਅੱਜ ਤੱਕ। ਉੱਥੇ ਉਹ ਕਵੀ ਬਿਹਾਰੀ ਜੀ ਕਹਿੰਦੇ ਆ, ਚਾਦਰ ਮੈਲੀ ਤੇ ਸਾਬਣ ਥੋੜਾ, ਜਦ ਦੇਖਾਂ ਤਦ ਰੋਵਾਂ। ਬਹੁਤੇ ਦਾਗ ਲੱਗੇ ਤਨ ਮੇਰੇ, ਮੈਂ ਕਿਹੜਾ ਕਿਹੜਾ ਧੋਵਾਂ, ਇਹ ਦਾਗਾਂ ਦੀ ਕੋਈ ਕੀਮਤ ਨਾਹੀ, ਮੈਂ ਕਿਉਂ ਕਰ ਰੱਛੀ ਹੋਵਾਂ, ਸ੍ਰੀ ਸਾਹਿਬ ਮੈਨੂੰ ਦਰਸ਼ਨ ਬਖਸ਼ੋ, ਮੈਂ ਸੱਚੇ ਸਾਬਣ ਧੋਵਾਂ। ਫਿਰ ਬੇਨਤੀ ਹੈ, ਉਹ ਚੀਜ਼ਾਂ ਯਾਦ ਆ ਜਾਣੀਆਂ। ਇਹ ਜੀਓ ਡਰਤ ਜਿਹੜਾ ਹੈ, ਇਹ ਰੱਬ ਦੀ ਬਖਸ਼ਿਸ਼ ਨਾਲ ਹੈ, ਇਹਨੂੰ ਨੈਗੇਟਿਵ ਅਰਥਾਂ ਚ ਨਹੀਂ ਲੈਣਾ। ਜੀਓ ਡਰਤ ਹੈ ਆਪਣਾ, ਅੰਦਰ ਡਰ ਰਿਹਾ ਹੈ, ਕੈਸੋ ਕਰੀ ਪੁਕਾਰ, ਅੰਦਰ ਕੀਤੇ ਪਾਪਾਂ ਦਾ, ਦੁੱਖਾਂ ਦਾ, ਕਿਹਨੂੰ ਜਾ ਕੇ ਆਪਣਾ ਰੋਣਾ ਰੋਵਾਂ, ਕਿਹਨੂੰ ਜਾ ਕੇ ਦੱਸਾਂ। ਅੱਜ ਦਾਸ ਨੇ ਮੰਗਲ ਵੀ ਕੀਤਾ ਹੈ ਤੇ ਮਨ ਚ ਆਇਆ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਬਦ, ਉਹਦੇ ਵਿੱਚ ਇਹ ਬਚਨ ਹੈ। ਮਹਾਰਾਜ ਕਹਿੰਦੇ, ਅਬ ਮੈਂ ਕੌਣ ਉਪਾਓ ਕਰੂੰ, ਜੀਓ ਡਰਤ ਹੈ, ਹੁਣ ਨਿਕਲ ਗਿਆ ਸਮਾਂ, ਮੈਂ ਕੀ ਕਰਾਂ। ਅਬ ਮੈਂ ਕੌਣ ਉਪਾਓ ਕਰੂੰ, ਜੇ ਵਿਦ ਮਨ ਕੋ ਸੰਸਾ ਚੁੱਕੈ ਭਵ ਨਿਧ ਪਾਰ। ਪਰਮ ਬੁਰੇ ਅਰਥ ਹਿੰਦੀ ਸ਼ਬਦ ਹੈ ਜੀ, ਕਿਸ ਤਰੀਕੇ ਨਾਲ ਅੰਦਰ ਦੇ ਭੈ ਖਤਮ ਹੋਵੇ, ਭਵ ਸਾਗਰ ਨੂੰ ਤਰ ਸਕਾਂ। ਜਨਮ ਪਾਏ ਕਛ ਭਲੋ ਨਾ ਕੀਨੋ, ਤਾਂ ਤੇ ਅਧਕ ਡਰੋਂ ਅਧਕ ਡਰੋਂ, ਜੀਓ ਡਰਤ ਹੈ ਆਪਣਾ। ਇਸ ਕਰਕੇ ਮੈਨੂੰ ਡਰ ਲੱਗਦਾ ਪਿਆ ਕਿ ਮੈਂ ਜ਼ਿੰਦਗੀ ਚ ਕੁਝ ਕੀਤਾ ਹੀ ਕੋਈ ਨਹੀਂ। ਸਤਿਗੁਰੂ ਇੱਥੇ ਕਹਿ ਰਹੇ ਨੇ, ਅੰਦਰ ਡਰ ਰਿਹਾ ਹੈ ਤੇ ਕਿਸ ਕੋਲ ਆਪਣੇ ਅੰਦਰ ਦੀ ਪੁਕਾਰ ਫਰਿਆਦ ਕਰਾਂ।
ਦੁੱਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ।
ਹੁਣ ਅੱਗੇ ਆਪਣੇ ਪ੍ਰਸ਼ਨ ਦਾ ਉੱਤਰ ਆਪ ਹੀ ਦੇ ਦਿੱਤਾ। ਵੇਖੋ, ਇਹ ਪਹਿਲੀਆਂ ਦੋ ਤੁਕਾਂ ਪ੍ਰਸ਼ਨ ਉੱਤਰੀ ਨੇ। ਪਹਿਲਾ ਹੈ ਅੰਦਰ ਡਰ ਰਿਹਾ, ਕਿਹਦੇ ਕੋਲ ਪੁਕਾਰ ਕਰੀਏ, ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿ ਰਹੇ ਆ, ਉੱਤਰ ਦਿੰਦੇ ਆ, ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਅਣਗਿਣਤ ਪ੍ਰਸ਼ਨ ਉੱਤਰ ਨੇ। ਦਾਸ ਨੇ ਬਾਹਰ ਐਤਕੀ ਅਰਜ਼ ਕੀਤੀ, ਵੈਸੇ ਵਿਦਵਾਨ ਪੁਰਸ਼ ਆਪ ਸੁਣ ਰਹੇ ਹੋ, ਕੰਮ ਵੀ ਕੀਤਾ ਜਾ ਰਿਹਾ। ਜੇ ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਆਪਣੇ ਕੋਲੋਂ ਕੁਝ ਨਾ ਲਿਖਿਆ ਜਾਏ, ਸਿਰਫ ਤੁਕਾਂ ਵਿੱਚੋਂ ਪ੍ਰਸ਼ਨ ਲੈ ਕੇ ਉਹਦੇ ਹੀ ਉੱਤਰ ਬਾਣੀ ਵਿੱਚੋਂ ਦਿੱਤੇ ਜਾਣ, ਤੇ ਜੇ ਉਹ ਸਾਰਾ ਖਜ਼ਾਨਾ ਕਿਤੇ ਕੋਈ ਇਕੱਠਾ ਕਰਕੇ ਸੰਗਤ ਨੂੰ ਪੜ੍ਹੇ, ਕੁਝ ਕੁ ਮਿਲਦੀਆਂ ਨੇ ਕਿਤਾਬਾਂ, ਤੇ ਸਾਨੂੰ ਉੱਤਰ ਮਿਲ ਜਾਏਗਾ ਮਹਾਰਾਜ ਨੇ ਕੀ ਕੁਝ ਬਾਣੀ ਚ ਕਿਹਾ। ਹੁਣ ਇਹ ਇੱਕ ਪ੍ਰਸ਼ਨ ਹੈ ਜਾਂ ਪੁਕਾਰ ਹੈ, ਤੇ ਇਹਦਾ ਉੱਤਰ ਕੈਸੋ ਕਰੀ ਪੁਕਾਰ, ਇਹ ਪ੍ਰਸ਼ਨ ਵਾਚਕ ਹੈ। ਜਿਉਂ ਡਰਤ ਹੈ ਆਪਣਾ, ਕੈਸੋ ਕਰੀ ਪੁਕਾਰ, ਕਿਹਦੇ ਕੋਲ ਪੁਕਾਰ ਕਰਾਂ, ਇਹਦਾ ਉੱਤਰ ਕੀ ਹੈ ਜੀ? ਦੁੱਖ ਵਿਸਾਰਨ ਸੇਵਿਆ, ਜਿਹੜਾ ਡਰ ਲੱਗਦਾ ਪਿਆ ਇਹਦੀ ਪੁਕਾਰ ਸਿਰਫ ਦੁੱਖਾਂ ਨੂੰ ਦੂਰ ਕਰਨ ਵਾਲੇ ਦਾਤੇ ਕੋਲ ਹੀ ਸੁਣੀ ਜਾਂਦੀ ਹੈ। ਤੇ ਮਹਾਰਾਜ ਕਹਿੰਦੇ, ਅਸੀਂ ਦੁੱਖ ਵਿਸਾਰਨ ਸੇਵਿਆ, ਦੁੱਖਾਂ ਨੂੰ ਵਿਸਾਰਨ ਵਾਲਾ, ਦੁੱਖ ਭੰਜਨ ਜਿਹਨੂੰ ਕਹਿੰਦੇ ਆ, ਉਸ ਨੂੰ ਯਾਦ ਕੀਤਾ, ਉਹਨੂੰ ਸਿਮਰਿਆ ਹੈ ਸਦਾ ਸਦਾ ਦਾਤਾਰ। ਉਹਦਾ ਘਰ, ਉਹਦਾ ਸਮਝੋ ਵੀ ਮੋਦੀ ਖਾਨਾ ਟਾਈਮ ਟੇਬਲ ਨਹੀਂ ਕਿ ਇੰਨੇ ਵਜੇ ਤੋਂ ਇੰਨੇ ਵਜੇ ਤੱਕ ਖੁੱਲੇਗਾ ਤੇ ਤਾਂ ਕੁਛ ਮਿਲੇਗਾ। ਪਿਆਰੇ, ਉਹ ਜੁੱਗਾਂ ਤੋਂ ਸਦਾ ਸਦਾ ਦਾਤਾਰ, ਉਹ ਸਦਾ ਤੋਂ ਦਾਤਾਂ ਦੇ ਰਿਹਾ, ਨਾ ਦਿਨ ਵਿੰਦਾ ਨਾ ਰਾਤ ਵਿੰਦਾ। ਸੱਚ ਇਹ ਵੇ, ਲੈਣ ਵਾਲੇ ਥੱਕ ਗਏ, ਦੇਣ ਵਾਲੇ ਦੀ ਦੁਕਾਨ ਫਿਰ ਵੀ ਨਹੀਂ ਬੰਦ ਹੋਈ, ਉਹ ਖੁੱਲੀ ਹੈ। ਸਦਾ ਸਦਾ ਦਾਤਾਰ, ਦਿੰਦਾ ਦੇ ਲੈਂਦੇ, ਥੱਕ ਪਾਹੇ ਜੁਗਾ ਜੁਗੰਤਰ, ਖਾਏ ਖਾਏ। ਜਿਉ ਡਰਤ ਹੈ ਆਪਣਾ, ਕੈਸਿਓ ਕਰੀ ਪੁਕਾਰ, ਦੁੱਖ ਵਿਸਾਰਨ ਸੇਵਿਆ, ਦੁੱਖਾਂ ਨੂੰ ਦੂਰ ਕਰਨ ਵਾਲੇ ਕਰਤਾਰ ਵਾਹਿਗੁਰੂ ਜੀ ਦਾ ਨਾਮ ਸਿਮਰਿਆ, ਤੇ ਜਿਹੜਾ ਸਦਾ ਸਦਾ ਦਾਤਾਰ, ਸਭ ਨੂੰ ਦਾਤਾਂ ਦਿੰਦੇ ਹਨ।
ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ।
ਹੁਣ ਅਗਲੇ ਬਚਨ ਨੇ ਜੀ, ਜਿਹੜਾ ਸਦਾ ਸਦਾ ਦਾਤਾਰ ਹੈ ਉਹ ਸਦੀਵ ਹਸਤੀ ਉਹਦੀ। ਅੱਗੇ ਫਿਰ ਰਹਾਉ ਦੀ ਬਚਨ ਹੈ, ਪਹਿਲੀ ਰਹਾਉ ਦੀ ਤੁਕ ਇਹ ਵੇ, ਸਾਹਿਬ ਮੇਰਾ ਨੀਤ ਨਵਾਂ। ਸਾਹਿਬ ਲਫ਼ਜ਼ ਫਾਰਸੀ ਦਾ ਹੈ ਜੀ, ਇਹਦਾ ਲਫ਼ਜ਼ੀ ਅਰਥ ਹੈ ਮਾਲਕ, ਖਸਮ। ਮੇਰਾ ਸਾਹਿਬ, ਮੇਰਾ ਮਾਲਕ, ਨੀਤ ਨਵਾਂ, ਇਹਦਾ ਮਤਲਬ ਉਹ ਨਿਤ ਹੀ ਨਵਾਂ ਹੈ। ਸਾਡਾ ਚੋਲਾ ਪੁਰਾਣਾ ਹੋ ਸਕਦਾ, ਜਿਹਦਾ ਸਿਮਰਨ ਕਰਦੇ ਉਹਨੇ ਕਦੀ ਪੁਰਾਣਾ ਨਹੀਂ ਹੋਣਾ। ਫਿਰ ਬੇਨਤੀ ਹੈ, ਭਇਆ ਪੁਰਾਣਾ ਚੋਲਾ, ਸਾਡੇ ਚੋਲੇ ਪੁਰਾਣੇ ਹੋ ਸਕਦੇ ਆ। ਉਹ ਨੀਤ ਨਵਾਂ ਦਾ ਅਰਥ ਕਰਦੇ ਆ ਵੀ ਬਿਲਕੁਲ ਤਾਜ਼ਾ। ਨੀਤ ਨਵਾਂ ਦਾ ਅਰਥ ਹੈ ਕਿ ਉਹਦੇ ਕੋਲ ਇਹ ਨਹੀਂ ਵੀ ਉਹ ਪੁਰਾਣਾ ਹੋ ਗਿਆ, ਅੱਗੇ ਵਾਲੀ ਗੱਲ ਨਹੀਂ ਰਹੀ। ਕਿਉਂਕਿ ਆਮ ਤੌਰ ਤੇ ਕੋਈ ਚੀਜ਼ ਆਪਾਂ ਪਾਉਂਦੇ ਹਾਂ, ਕੱਪੜਾ ਵੀ ਪਾਉਂਦੇ ਹਾਂ, ਕੁਝ ਦਿਨਾਂ ਬਾਅਦ ਕਹਿੰਦੇ ਹਾਂ ਜੀ ਪੁਰਾਣਾ ਹੋ ਗਿਆ, ਹੁਣ ਇਹਦਾ ਰਿਵਾਜ ਕੋਈ ਨਹੀਂ, ਅੱਗੇ ਵਾਲੀ ਗੱਲ ਨਹੀਂ, ਗੱਡੀ ਪੁਰਾਣੀ ਹੋ ਗਈ, ਮਕਾਨ ਪੁਰਾਣਾ ਹੋ ਗਿਆ, ਇੱਥੋਂ ਤੱਕ। कि कई बार किसी बंदे ने सुनिया कहने पहला गल बड़ी सी हुण कोई गल नहीं, पर महाराज कहिंदा जिहड़ा मेरा वाहिगुरू है ना यह कभी फिक्कापन आउण नहीं दिंदा, यह नित ही नवा है। साहिब मेरा नीत नवा, यह रोजाना ही नवा रस दिंदा है, नवा शब्द वरत्या, यह पुरातन नहीं केवल नित नवा है। इन समझन दे लई आप जी रोज जपजी साहब का पाठ कर दे, रोज आसा की वार का कीर्तन हुंदा है, ते किन्ने किन्ने सालां तो कर रहे हैं। यह गल वक्री के मन किते वासना का ताप चढ़िया हो आके स्वाद नहीं हुंदा, बंदा बीमार हो गया। हुण आ जिहड़ी बीमारी आई सी ना इहदा लक्षण यह भी सी कि जीभ का स्वाद मारदी सी ना, उह मर्च भी खाओ तां वी इंज ही लगदा जिवें निक्का जिहा पटाके जीभ ते पिआ, पता ही नहीं सी लगदा वापरिया सब नाल। मेरी बेनती है कि असी जपजी साहब 1539 तो पहला पढ़िया जा रहा है, करतारपुर हजूर जपजी साहब आप पढ़ते रहे गुरु नानक साहब जी, तो अज 2021 आ गया है। इन्हां सदियां विच बेअंत सिख संगतां यह पाठ करके गई, अज भी बेअंत कर रही ने। यह साहब वेखो जिहा नित नवां ते सर्व व्यापक है, जिहड़ा मैनूं अमृतसर जपजी साहब पढ़दिआं आनंद दिंदे, यही जपजी साहब दिल्ली बैठे हुए नूं आनंद दे रहा है। यह फिक्का नहीं गुंदा, यह सची मुची नित नवां है। इहदे विचों कल्ला वाहिगुरु शब्द ही कही जाओ, आम दुनिया दीआं गल्लां इह जिहड़ीआं ने उह फिक्कियां हो जांदीआं ने। मैं एक दिन कहा सी किसे दे औगणां दी गल करो ना निंदिआ दी, जिहड़ा बड़ा परमारख है, निंदिआ दी वकैबलरी बिल्कुल थोड़ी है। बस सची भावे हजारा लखां बंदे आप की निंदा कर, लखां दा कोश भी थोड़ा पै जाना, किन्ना कु कह लूगा, 5 दिन 4 दिन निंदा करूगा, गालां कर लूगा, गालां की भी तो वकैबलरी थोड़ी है ना। इत्थे कल्ला वाहिगुरु वाहिगुरु कही जो प्यारे, इहदी वकैबलरी कोई नहीं मुकदी, सिफत की वकैबलरी उहदा कोश नित नवा हुंदा। महाराज सच्चे पातशाह कहिंदे मैं उस नूं याद कर रहा जिहड़ा नित नवा है, मेरा साहब सब नूं दातां दिंदा है। रहाओ ये पहली रहाओ दी तुक है चार पदियां विच,
आनदिन साहिब सेविया अंत शबाए सो,
आनदिन साहिब सेविया, आनदिन दा अर्थ हुंदा दिन रात। हुण नित नवा कहण तो बाद कहिंदे तू सिमरन किवें कर, कि हाला पहली तुक विच कह दिता कि दुख विसारन सेविया, किन्ना कुछ सेविया। हुण अगे गुरु जी कहिंदे आनदिन साहिब सेविया, उस पार ब्रह्म परमेश्वर नूं दिन रात उहदा सिमरन कर ते की होवेगा, अंत छडाए सोए, जिहड़ा जीओ डरता है ना हाय मेरा की बनेगा, महाराज कहिंदे इह तेरा सारा डर दूर हो जाएगा, तू सिमरन कर, उस परमात्मा नूं चेते कर, अंतले समय जमा तो दुखा तू तेनू छड़ा देवेगा।
सुन सुन मेरी कामनी पार उतारा हो,
सुन सुन मेरी कामनी, सुन ता लफ़्ज़ी अर्थ सौखे नहीं जी, सुन सुन के कन्ना नाल सुन के मेरी कामनी, उंज कामनी दे लफ़्ज़ी अर्थ ने इस्त्री औरत, उंज ये अर्थ कुछ ने किते ने इच्छा तारी बुद्धि स्त्री लिंग रूप च, कि मेरी इच्छा तारी बुद्धि। पर जे इस कामनी दे अर्थ गुरमुखा जिंद भी किते, क्योंकि जिथे गुरु ग्रंथ साहिब च मन नूं संबोधन किया उत्थे जिंद नूं भी संबोधन किया, जिवें असीं पाठ करने जप मन सत नाम सदा, सत नाम मन नूं क्या, यह मन प्यारिया यह मन चंचला, उत्थे यह मन मेरिया, उत्थे गुरबाणी विच जिंद नूं भी संबोधन किया, हर जपद्यां खिल ढिल ना कीजी मेरी जिंदड़िए। एक कामनी दे अर्थ जे जिंदड़िए करांगे ते सौखा रहेगा। महाराज कहिंदे सुन सुन मेरी कामनी, नहीं मेरी ये जिंदे नहीं जिंदड़िए, मेरी गल सुन लै, तू साहिब नूं सिमरिया कर रोज, ते इहदे नाल होवेगा कि महाराज कहिंदे पार उतारा होए, अंदर डर रहा है कि किवें भव सागर तो पार होवांगे, इहदा तेरा भव सागर तो पार उतारा करेगा।
दयाल तेरा नाम तेरा,
महाराज कहिंदे दयाल तेरा नाम तरा, दयाल का अर्थ अकाल पुरख वाहगुरु जिहड़ा दयालु है। यह भी परमात्मा के अनेक गुणों विचों एक गुण है, उहदी दयालता। आप बाणी च बड़ी बड़ी शब्द पढ़ते हो, दीन दयाल भरोसे तेरे सब परिवार चढ़ाया बेड़े, जां असीं पाठ करने हां कि मेरे मालक तेरे वर्गा दयालु कोई नहीं ते मेरे वर्गा दीन कोई नहीं। खमसर दीन दयाल ना तुम सर, दयालता उहदे एडा वड्डा गुण है कि वह दयालु का अर्थ इन्ना गहरा है, केवल सिमरन वालियां ते नहीं वह उन्हां उत्ते भी दयालता कर जांदा जिहड़े रब का खा के किरत घंटा कर जांदे। यह दयाल शब्द इन्ना गहरा है, दीन दयाल दया निध, दोखन देखत है पर देत नहा है। इत्थे सतगुरु ने दयाल शब्द वरत्या, बहुत दयालु कृपालु दयाल तेरे नाम तरां, हे सब ते दया करन वालिया, औगणा वालिया ते भी दया करन वालिया, मैं तेरे नाम तो कुरबान जाना वा। क्यों? क्योंकि तेरा नाम ही भव सागर तो पार करेगा। जिहड़ा जीव डरता है ना उहदा ही उत्तर दे रहा है, तेरे नाम तरा, तेरा एक नाम तारे संसार, मैं एहा आस एहा आधार, तेरा नाम एदे तो कुरबान भी जाना है, ए भव सागर तो तारन वाला है।
सतगुर बाना जाओ,
हे पार ब्रह्म परमेश्वर जी, मैं तुहाडे तो सदा सदा लई कुरबान जाना हां, सदा सदा लई तुहाडे तो बलिहार जांदा हां।
रहाओ सरबन साचा एक है, दूजा नाही कोई।
सरबन साचा एक है, सारिया थावां ते सच्चा परमात्मा केवल एक है, जिदा असी उपर एक ओंकार विच जिक्र पढ़ के आए हां। सारिया थावां ते पार ब्रह्म परमेश्वर जी एक ने, एक हो के मर्ज कीती अनेकता विच, जिवें आप जी पाठ करदे हो, जल थल मैयल पूरिया स्वामी सिरजनहार। सुखमनी साहब जल विच थल विच पुलाड़ विच सारिया थावां ते सर्व सारिया थावां ते व्यापक है, सरबंग साचा एक है। जल थल मैयल पूरिया स्वामी सिरजनहार, अनक भांत होए पसरिया नानक एकंकार। सरबंग सारिया थावां ते जिहड़ा है, महाराज कहिंदे सरबंग साचा एक है, सिर्फ इको है। अगे बचन दूजा नाहीं कोई, उस वर्गा होर दूजा कोई नहीं, सिर्फ इको ही है, उहदा कोई शरीक नहीं। वह उपमा तो रहत है, उहनू किसे नाल उपमा भी नहीं दित्ती जा सकदी।
ताकी सेवा सो करे जाको नजर करे,
उहदी सेवा उहदा सिमरन भी कोई कर सकदा जिस उपर उहदी नजर होवेगी। क्योंकि श्री गुरु ग्रंथ साहिब जी दी अमृत बाणी इस गल ते वार वार जोर दिंदी, जिथे उद्दम दी गल कीती जांदी, सिमरन करो, संगत करो, नाम जपो, शुभ कर्म करो, उथे गुरमुखो गुरु ग्रंथ साहिब दी बाणी सब तो ज्यादा जोर किरपा ते नदर ते दिंदी है। क्योंकि सिमरन भी ओही करेगा जिहदे उत्ते तेरी किरपा हो जाएगी। महाराज कहिंदे तेरी सेवा उहने करनी जिस उपर तेरी नदर किरपा। वेखो इहनूं थोड़ा जिहा कि नदर किरपा यह भी मन च आउंदा, फिर यह किवें मिलेगी जी? तां कि सेवा सो करे, महाराज कहिंदे जा को नदर करे, यह सिमरन वह करेगा जिस उपर नदर होगी। हुण नदर लई भी कोई सिलेबस है कि आ काम करिए ते नदर मिल जाए, आ करिए साडी तेरी किरपा मिल जाए, तेरी बख्शिश मिल जाए, प्रसाद मिल जाए। नहीं गुरमुखो, इस सच नूं स्वीकार कर लईए, उस बेपरवाह शौ नडड़े दा कोई पता नहीं, जदों नदर करन ते आउंदा है दिन रात होका देण वाले उठण वाले खाली रह जांदे आ, ते घराड़े मारन वालियां नूं सुत्तियां नूं उठा के उहनां दी झोली विच दात पा दिंदा। किरपा हां हुक्म मन्नी जाए बंदा, उहदे हुक्म विच समर्पित रहे, किरपा जां नदर उहदी अपनी मर्जी है। धक्के नाल कदी किरपा मिल सकदी है जी? नहीं मिल सकती। ਹਜ਼ੂਰ ਸੱਚੇ ਪਾਤਸ਼ਾਹ ਸਭ ਤੋਂ ਵੱਧ ਇਹ ਜ਼ੋਰ ਬਾਣੀ ਦਿੰਦੇ ਆ ਨਦਰ, ਜਿਵੇਂ ਜਪਜੀ ਸਾਹਿਬ ਵਿੱਚ ਅਸੀਂ ਪਾਠ ਕਰਦੇ ਹਾਂ, ਜਿਹੜਾ ਨੀਂਦ 'ਚ ਰੋਜ਼ ਨਿਭਾਉਂਦੇ ਹਾਂ ਉਹ ਦੇਖ ਲਈਏ। ਅਸੀਂ ਇੱਕ ਪਾਠ ਕਰਦੇ ਹਾਂ, ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾਮ, ਇਹ ਵੱਡ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੇ ਸੋਏ। ਸਿੱਧੇ ਅਰਥ, ਸਾਹਿਬ ਪਰਮਾਤਮਾ ਵੱਡਾ ਹੈ, ਵੱਡਾ ਸਾਹਿਬ ਉੱਚਾ ਥਾਂ, ਉਹਦਾ ਥਾਂ ਉਹਦਾ ਟਿਕਾਣਾ ਵੀ ਬਹੁਤ ਉੱਚਾ ਹੈ, ਤੇ ਉਸ ਉੱਚੇ ਤੋਂ ਉੱਚਾ ਉਹਦਾ ਨਾਮ ਹੈ। ਫਿਰ ਬੇਨਤੀ ਹੈ, ਕਈ ਗੁਰਮੁਖ ਅਰਥ ਕੀਤੇ ਆ ਵੀ ਬਾਕੀ ਸਾਰੇ ਕਰਮਾਂ ਤੋਂ ਉੱਚਾ ਨਾਮ ਹੈ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਸਿਮਰਨ ਤੋਂ ਉੱਚੀ ਕੋਈ ਚੀਜ਼ ਨਹੀਂ। ਮਹਾਰਾਜ ਕਹਿੰਦੇ ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾਉ, ਇਹ ਵੱਡ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੇ ਸੋਏ। ਏਡਾ ਵੱਡਾ ਕੋਈ ਹੋਵੇਗਾ ਤੇ ਵੱਡੇ ਨੂੰ ਜਾਣੇਗਾ। ਫਿਰ ਨਾਲ ਕਿਰਪਾ ਕਰ ਦਿੱਤੀ, ਜੇਵਡ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ। ਮਹਾਰਾਜ ਅੱਜ ਕਹਿ ਰਹੇ ਜੇ ਤੇਰੀ ਨਦਰ ਹੋਵੇਗੀ ਤਾਂ ਸਿਮਰਨ ਹੋਣਾ। ਫਿਰ ਬੇਨਤੀ, ਨਾਨਕ ਨਦਰੀ ਕਰਮੀ ਦਾਤ, ਇਹ ਤਿੰਨ ਗੱਲਾਂ ਨੋਟ ਕਰਨ ਵਾਲੀਆਂ ਨੇ। ਨਾਮ ਤੇਰਾ ਬੜਾ ਉੱਚਾ ਹੈ, ਨਾਮ ਤੇਰਾ ਬੜਾ ਵੱਡਾ ਹੈ, ਪਰ ਵਾਹਿਗੁਰੂ ਜੀ ਨਾਮ ਵਿੱਚ ਵੀ ਉਹ ਜੁੜੇਗਾ ਜਿਹਦੇ ਉੱਪਰ ਤੇਰੀ ਨਦਰ ਹੋਵੇਗੀ। ਨਦਰੀ ਅੱਗੇ ਸ਼ਬਦ ਹੈ ਕਰਮੀ, ਇਹ ਵੀ ਫਾਰਸੀ ਦਾ ਬਖਸ਼ਿਸ਼, ਕਰਮ ਤੇਰੀ ਜਿਹਦੇ ਤੇ ਨਦਰ ਹੋਵੇਗੀ, ਜਿਹਦੇ ਤੇ ਤੇਰੀ ਬਖਸ਼ਿਸ਼ ਹੋਵੇਗੀ। ਤੇ ਨਾਮ ਇਹ ਦਾਤ ਹੈ, ਦਾਤਾਂ ਬਖਸ਼ਿਸ਼ ਨਾਲ ਮਿਲਦੀਆਂ ਨੇ, ਕੱਲੀਆਂ ਕਮਾਈਆਂ ਨਾਲ ਨਹੀਂ ਮਿਲਦੀਆਂ। ਇੱਕ ਨੇ ਹੀ ਦਾਤ ਆਪਸ ਤੇ ਜੋ ਪਾਈ ਹੈ ਉਹਨੂੰ ਦਾਤ ਨਹੀਂ ਕਹਿ ਸਕਦੇ ਜਿਹੜੀ ਆਪਣੀ ਕਮਾਈ ਨਾਲ ਮਿਲੇ। ਗੁਰਮੁਖੋ ਆਪਣੀ ਕਮਾਈ ਨਾਲ ਨਹੀਂ, ਦਾਤ ਹਮੇਸ਼ਾ ਦਾਤੇ ਦੀ ਦਿਆਲਤਾ ਵਿੱਚੋਂ ਮਿਲਦੀ ਹੈ, ਉਹਦੀ ਬਖਸ਼ਿਸ਼ ਵਿੱਚੋਂ ਮਿਲਦੀ ਹੈ। ਇੱਕ ਨੇ ਹੀ ਦਾਤ ਆਪਸ ਤੇ ਜੋ ਪਾਈ ਹੈ, ਨਾਨਕ ਸਾ ਕਰਮਾਤ ਸਾਹਿਬ ਤੁੱਠੇ ਜੋ ਮਿਲਿਆ। ਹਜ਼ੂਰ ਕਹਿੰਦੇ ਨਦਰ, ਫਿਰ ਇਹਨਾਂ ਤੁਕਾਂ ਨੂੰ ਸੁਣਿਓ, ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾਉ, ਏਵਡ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੇ ਸੋਏ, ਜੇਵਡ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ। ਇਹ ਦਾਤ ਹੈ ਕਰਮ ਨਾਲ ਨਦਰ ਨਾਲ ਮਿਲਦੀ। ਜਦੋਂ ਜੀ ਜਪਜੀ ਸਾਹਿਬ ਸੰਪੂਰਨ ਕਰਨੇ, ਦੇਖੋ ਉਹ ਹਜ਼ੂਰ ਦੀ 78ਵੀਂ ਪੌੜੀ ਜਪਜੀ ਸਾਹਿਬ ਦੀ, ਉਸ ਵਿੱਚ ਸ਼ਬਦ ਨੂੰ ਘੜਨ ਦਾ ਜ਼ਿਕਰ ਕੀਤਾ, ਜੀਵਨ ਨੂੰ ਘੜਨ ਦਾ ਜ਼ਿਕਰ ਕੀਤਾ, ਜਿਹਨੂੰ ਅਸੀਂ ਰੂਹਾਨੀ ਜੀਵਨ ਕਹਿੰਦੇ। ਉਸ ਵਿੱਚ ਸੱਤ ਗੁਣਾਂ ਦਾ ਭਾਵਾਂ ਕਿ ਉੱਥੇ ਉਦਾਹਰਨ ਸੋਨਾ ਘੜਨ ਦੀ ਦਿੱਤੀ, ਪਰ ਉਹ ਸੋਨਾ ਘੜਨ ਦੀ ਜਿਹੜੀ ਉਦਾਹਰਨ ਹੈ ਉਹ ਵਰਤੋਂ ਵਿੱਚ ਆਉਣ ਵਾਲੀਆਂ ਚੀਜ਼ਾਂ ਉਹਦੇ ਅਰਥ ਸਾਰੇ ਅੰਤਰੀਵ ਨੇ। ਜੱਤ ਪਹਾਰਾ, ਧੀਰੇ ਸੁਨਿਆਰ, ਅਹਿਰਨ ਮਤ, ਵੇਦ ਹਥਿਆਰ, ਭਾਉ ਖਲਾ, ਅਗਨ ਤਪ ਤਾਓ, ਭਾਂਡਾ ਭਾਓ, ਅੰਮ੍ਰਿਤ ਤਿਤ ਢਾਲ, ਘੜੀਐ ਸ਼ਬਦ ਸੱਚੀ ਟਕਸਾਲ। ਹੁਣ ਇਹ ਕਹਿ ਦਿੱਤਾ ਵੀ ਇਹ ਆਚਰਨ ਚਾਹੀਦਾ, ਧੀਰਜ ਚਾਹੀਦਾ, ਅਡੋਲ ਮਤ ਚਾਹੀਦੀ, ਗਿਆਨ ਚਾਹੀਦਾ, ਤਪ ਚਾਹੀਦਾ, ਭੈ ਚਾਹੀਦਾ, ਭਾਉ ਚਾਹੀਦਾ, ਸਭ ਕੁਝ ਦੱਸ ਦਿੱਤਾ। ਪਰ ਅਖੀਰ ਤੇ ਪਤਾ ਕੀ ਕਿਹਾ ਜੀ, ਭਾਂਡਾ ਭਾਉ ਅੰਮ੍ਰਿਤ ਤਾਲ, ਘੜੀਐ ਸ਼ਬਦ ਸੱਚੀ ਟਕਸਾਲ, ਆਪਣੇ ਆਪ ਨਹੀਂ, ਜਿਨ ਕੋ ਨਦਰ ਕਰਮ ਤਿੰਨ ਕਾਰ, ਇਹ ਕਮਾਈ ਵੀ ਉਹ ਕਰਨਗੇ ਜਿਹਦੇ ਤੇ ਤੇਰੀ ਕਿਰਪਾ ਹੋਏਗੀ, ਜਿਹਦੇ ਤੇ ਤੂੰ ਮੇਰ ਕਰੇਗਾ, ਜਾਂ ਕੋ ਜਿਹਦੇ ਤੇ ਤੇਰੀ ਮੇਰ ਹੈ। ਜਿਨ ਕੋ ਨਦਰ ਕਰਮ ਤਿੰਨ ਕਾਰ, ਨਾਨਕ ਨਦਰੀ ਨਦਰ ਨਿਕਾਲ। ਇਸੇ ਨੂੰ ਆਨੰਦ ਸਾਹਿਬ ਵਿੱਚ ਮਹਾਰਾਜ ਨੇ ਕਿਹਾ, ਆਵੋ ਸਿੱਖ ਸਤਿਗੁਰੂ ਕੇ ਪਿਆਰੋ ਗਾਓ ਸੱਚੀ ਬਾਣੀ। ਇਹ ਕਿਹਾ ਨਾ ਉਦਮ ਕਰੋ, ਅੱਗੇ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਪਰ ਫਿਰ ਕਿਹਾ ਕਿਰਪਾ ਮੰਗੀ, ਗਾ ਕੇ ਵੀ ਕਿਰਪਾ ਮੰਗਣੀ ਹੈ, ਕਿਉਂਕਿ ਗਾਉਣ ਤੋਂ ਬਾਅਦ ਆਪਣੇ ਆਪ ਵਸਾਈ ਨਹੀਂ ਜਾਂਦੀ, ਵਸਦੀ ਵੀ ਤਾਂ ਜੋ ਦੀ ਵੇਰ ਹੋਵੇਗੀ। ਤਾਂ ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਿਨਾ ਸਮਾਣੀ। ਸੱਚੇ ਪਾਤਸ਼ਾਹ ਜੀ ਇੱਥੇ ਕਹਿ ਰਹੇ ਆ ਕਿ ਤਾਂ ਕਿ ਸੇਵਾ ਸੋ ਕਰੇ ਜਾ ਕੋ ਨਦਰ ਕਰੇ। ਜਿਸ ਉੱਪਰ ਤੇਰੀ ਨਦਰ ਹੋ ਜਾਏ ਕੋਈ ਉਸਦੀ ਸੇਵਾ ਕਰ ਸਕਦਾ ਹੈ।
ਤੁਧ ਬਾਜ ਪਿਆਰੇ ਕੇਰ ਰਹਾ।
ਹੇ ਮੇਰੇ ਵਾਹਿਗੁਰੂ ਜੀ, ਧੰਨ ਗੁਰੂ ਨਾਨਕ ਸਾਹਿਬ ਕਹਿੰਦੇ, ਮੇਰੇ ਪਿਆਰੇ ਵਾਹਿਗੁਰੂ, ਤੇਰੇ ਤੋਂ ਬਿਨਾਂ ਦੱਸ ਮੈਂ ਕਿਵੇਂ ਰਵਾਂ। ਪਿਆਰ ਦਾ ਸ਼ਿਖਰ ਹੈ, ਤੇਰੇ ਤੋਂ ਬਿਨਾਂ ਮੈਂ ਰਹਿ ਨਹੀਂ ਸਕਦਾ, ਆਖਾਂ ਜੀਵਾਂ ਵਿਸਰੇ ਮਰ ਜਾਊਂ। ਤੇਰੇ ਤੋਂ ਬਿਨਾਂ ਮੇਰੀ ਜ਼ਿੰਦਗੀ ਮੁਸ਼ਕਿਲ ਹੈ।
ਸਾ ਵਡਿਆਈ ਦੇ ਜਿਤ ਨਾਮ ਤੇਰੇ ਲਾਗ ਰਹਾ,
ਮੈਨੂੰ ਉਹ ਵਡਿਆਈ ਦੇ, ਉਹ ਬਖਸ਼ਿਸ਼ ਦੇ, ਜਿਸ ਬਖਸ਼ਿਸ਼ ਦੇ ਦੁਆਰਾ ਮੈਂ ਸਾਰੀ ਜ਼ਿੰਦਗੀ ਤੇਰੇ ਨਾਮ ਨਾਲ ਹੀ ਲੱਗਾ ਰਹਾ। ਹੇ ਵਾਹਿਗੁਰੂ ਜੀ, ਤੇਰੇ ਤੋਂ ਬਿਨਾਂ ਮੈਂ ਰਹਿ ਨਹੀਂ ਸਕਦਾ, ਪਰ ਮੈਨੂੰ ਉਹ ਵਡਿਆਈ ਬਖਸ਼, ਉਹ ਅਸੀਸ ਦੇ ਕਿ ਅੰਤਲੇ ਸਵਾਸ ਤੱਕ ਮੈਂ ਤੇਰੇ ਨਾਮ ਨਾਲ ਹੀ ਲੱਗਾ ਰਹਾਂ, ਤੇਰੀ ਬੰਦਗੀ ਹੀ ਕਰਦਾ ਰਹਾਂ।
ਦੂਜਾ ਨਾਹੀਂ ਕੋਈ ਜਿਸ ਆਗੇ ਪਿਆਰ ਜਾਏ ਕਹਾ,
ਦੂਜਾ ਹੋਵੇ ਤੇ ਜਿਹਨੂੰ ਜਾ ਕੇ ਦੁੱਖ ਦੱਸਾਂ, ਤੇਰੇ ਤੋਂ ਬਿਨਾਂ ਸਾਡਾ ਕੋਈ ਨਹੀਂ। ਤੁਦ ਬਿਨ ਦੂਜਾ ਨਾਹੀਂ ਕੋਏ, ਤੂੰ ਕਰਤਾਰ ਕਰੇ ਸੁਜ। ਮਹਾਰਾਜ ਕਹਿੰਦੇ ਕਿਸੇ ਕੋਈ ਕੋਏ ਮੰਝ ਨਿਮਾਣੀ ਇੱਕ ਤੂੰ, ਦੂਜਾ ਕੋਈ ਨਹੀਂ ਤੇਰੇ ਤੁਲ ਜਿਹਦੇ ਕੋਲ ਆਪਣਾ ਦੁੱਖ ਦੱਸੀਏ।
ਰਹਾਓ ਸੇਵੀ ਸਾਹਿਬ ਆਪਣਾ ਅਵਰ ਨਾ ਜਾਚੋ ਕੋਏ।
ਕਹਿੰਦੇ ਮੈਂ ਆਪਣੇ ਸਾਹਿਬ ਨੂੰ, ਸੇਵੀ ਸਾਹਿਬ ਆਪਣਾ, ਆਪਣੇ ਮਾਲਕ ਦੀ ਇਬਾਦਤ ਕਰਨਾ, ਉਸ ਤੋਂ ਬਿਨਾਂ ਮੈਂ ਕਿਸੇ ਦੂਜੇ ਨੂੰ ਨਹੀਂ ਮੰਗਦਾ, ਕਿਸੇ ਦੂਜੇ ਅੱਗੇ ਝੋਲੀ ਨਹੀਂ ਫੈਲਾਉਂਦਾ।
ਨਾਨਕ ਤਾਤਾ ਦਾਸ ਹੈ ਬਿੰਦ ਬਿੰਦ ਝੁਕ ਝੁਕ ਹੋਏ,
ਨਾਨਕ ਤਾਕਾ ਦਾਸ ਹੈ ਬਿੰਦ ਬਿੰਦ ਝੁਕ ਝੁਕ ਹੋਏ। ਬਿੰਦ ਜਿਹੜਾ ਸ਼ਬਦ ਵਰਤਿਆ ਵਿਸ ਵਿੱਚ ਸੋਏ ਕਿਹਾ, ਜਿਹੜਾ ਵਿਸ ਵਿੱਚ ਅਸਿਆ ਸਮੇਂ ਵਿੱਚ ਬਿੰਦ ਸ਼ਬਦ ਬਿਲਕੁਲ ਨਿਮਕ ਦੇ ਨੇੜੇ ਜਾਂ ਢੁਕਦਾ ਹੈ। ਮਹਾਰਾਜ ਕਹਿੰਦੇ ਨੇ ਚੁੱਕ ਚੁੱਕ ਦਾ ਅਰਥ ਹੁੰਦਾ ਕੁਰਬਾਨ ਜਾਣਾ। ਮੈਂ ਖਿੰਨ 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 ਲਫ਼ਜ਼ ਜਿਵੇਂ ਚਲੋ ਵੱਡਾ ਵਰਤ ਲਿਆ, ਬਿੰਦ ਬਿੰਦ ਸ਼ਬਦ ਇੰਨਾ ਸਮਾਂ ਮੈਂ ਤੇਰੇ ਤੋਂ ਕੁਰਬਾਨ ਜਾਣਾ, ਟੁਕੜੇ ਕਰ ਦੇਣਾ, ਆਪਣੇ ਆਪ ਨੂੰ ਉਹਦੇ ਤੋਂ ਵਾਰ ਦਿੰਦਾ ਹਾਂ।
ਸਾਹਿਬ ਤੇਰੇ ਨਾਮ ਵਿੱਚ ਹੋ ਬਿੰਦ ਬਿੰਦ ਝੁੱਕ ਝੁੱਕ ਹੋ,
ਮੇਰੇ ਵਾਹਿਗੁਰੂ ਪਰਮਾਤਮਾ ਜੀ ਤੇਰੇ ਨਾਮ ਤੋਂ ਖਿੰਨ ਖਿੰਨ ਚੁੱਕ ਚੁੱਕ ਮੈਂ ਕੁਰਬਾਨ ਜਾਂਦਾ ਪਿਆ, ਬਲਿਹਾਰ ਜਾਂਦਾ ਪਿਆ। ਸਿੱਧੀ ਗੱਲ ਗੁਰਮੁਖੋ, ਮਹਾਰਾਜ ਨੇ ਇਹ ਪ੍ਰਸ਼ਨ ਕੀਤਾ ਵੀ ਅੰਦਰ ਡਰਦਾ ਪਿਆ, ਹਾਏ ਕੱਲ ਨੂੰ ਕੀ ਬਣੇਗਾ, ਆਖਿਰ ਮਰਨਾ ਤਾਂ ਸਭ ਨੇ ਵੀ, ਤੇ ਸੱਚੀ ਮੁੱਚੀ ਮੌਤ ਦੇ ਡਰ ਤੋਂ ਪਹਿਲਾਂ ਇਹ ਡਰ ਪੈਦਾ ਹੋ ਜਾ ਮੈਂ ਜ਼ਿੰਦਗੀ ਚ ਕੀਤਾ ਕੀ ਹੈ। ਤੇ ਮਹਾਰਾਜ ਕਹਿੰਦੇ ਫਿਰ ਰਾਹ ਲੱਭ ਜਾਏਗਾ, ਫਿਰ ਸਾਹਿਬ ਨੂੰ ਸੇਵੀ, ਪਰਮਾਤਮਾ ਨੂੰ ਯਾਦ ਕਰੀ, ਜਿਹੜਾ ਤੈਨੂੰ ਭਵ ਸਾਗਰ ਤੋਂ ਪਾਰ ਕਰਨ ਵਾਲਾ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ। ਇਸ ਅੰਮ੍ਰਿਤ ਸ਼ਬਦ ਦੇ ਵਿੱਚ ਵਾਰ ਵਾਰ ਸਾਨੂੰ ਸਿਮਰਨ, ਨਾਮ ਪ੍ਰਭੂ ਤੋਂ ਜਾਚਨਾ ਕਰਨੀ, ਇਹਦੇ ਤੇ ਜ਼ੋਰ ਦੇ ਰਹੇ ਨੇ। ਮੇਰੇ ਤੋਂ ਬੋਲਦਿਆਂ ਬੇਅੰਤ ਬੇਅੰਤ ਭੁੱਲਾਂ ਹੋਈਆਂ ਨੇ। ਸਾਧ ਸੰਗਤ ਜੀ, ਆਪ ਜੀ ਆਏ ਹੋ, ਅੰਮ੍ਰਿਤ ਸੰਚਾਰ ਹੁੰਦਾ, ਸਤਿਗੁਰੂ ਦੇ ਦਰ ਤੋਂ ਅੰਮ੍ਰਿਤ ਦੀ ਦਾਤ ਲੈ ਕੇ ਪੰਜ ਕਕਾਰਾਂ ਦੇ ਧਾਰਨੀ ਹੋਈਏ, ਸੁਬਾ ਸ਼ਾਮ ਦੇ ਨਿਤਨ ਵਿੱਚ ਪਰਪੱਕ ਹੋਈਏ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਰੱਖੀਏ। ਇੰਨੀਆਂ ਕੁ ਬੇਨਤੀਆਂ ਸਵੀਕਾਰ ਕਰਿਓ। ਆਓ ਇਸ ਅੰਮ੍ਰਿਤ ਬਚਨ ਦੀ ਅੰਤਲੀ ਤੁਕ ਦਾ ਪਾਠ ਸਰਵਣ ਕਰੀਏ ਜੀ।
ਸਾਹਿਬ ਤੇਰੇ ਨਾਮ ਵਿੱਚ ਹੋ ਬਿੰਦ ਬਿੰਦ ਝੁਕ ਝੁਕ ਹੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।